ਸੋ ਇਸ ਤਰੀਕੇ ਨਾਲ ਮਾਇਆ ਦਾ ਪ੍ਰਭਾਵ ਹਰੇਕ ਦੇ ਉੱਤੇ ਪੈਂਦਾ, ਪਰ ਜਿੱਥੇ ਗੁਰੂ ਸਾਹਿਬ ਦਾ ਸਿਰ ਤੇ ਹੱਥ ਹੋਵੇ, ਜਿੱਥੇ ਸਤਿਗੁਰ ਦੀ ਕਿਰਪਾ ਹੋਵੇ, ਲੋਕ ਪਰਖਦੇ ਨੇ ਬਹੁਤ, ਪਰ ਜਦੋਂ ਸਤਿਗੁਰੂ ਆਪ ਸਿਰ ਤੇ ਖੜੇ ਹੋਣ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਸੋ ਇਸ ਤਰ੍ਹਾਂ ਸਾਧੂ ਮਹਾਤਮਾ ਦੇਖਦੇ ਰਹਿੰਦੇ ਨੇ ਕਿ ਲੋਕ ਸਾਨੂੰ ਪਰਖਦੇ ਨੇ, ਪਰਖਦੇ ਨੇ, ਪਰਖਦੇ ਨੇ, ਉਹ ਪਰਖੀ ਜਾਂਦੇ ਨੇ। ਤੋ ਅਖੀਰ ਇਹ ਸੰਸਾਰ ਹੈ, ਲੋਕ ਆਪ ਹੀ ਫਿਰ ਪਰੇ ਨੂੰ ਹਟ ਜਾਂਦੇ ਨੇ ਕਿ ਨਹੀਂ ਇਹ ਨਹੀਂ ਡੋਲਦਾ, ਇੱਕ ਡੋਲਣ ਵਾਲੇ ਨੇ, ਇੱਕ ਨਾ ਡੋਲਣ ਵਾਲੇ ਨੇ। ਸੋ ਇਸ ਤਰੀਕੇ ਨਾਲ ਇੱਥੇ ਜਿਹੜੀ ਚੀਜ਼ ਆਈ ਹੈ, ਗੁਰੂ ਨਾਨਕ ਦੇਵ ਜੀ ਸਾਧੂ ਸੰਤਾਂ ਕੋਲ ਜਾ ਕੇ, ਉਦੋਂ ਤੇ ਸਾਧੂ ਸੰਤ ਬਹੁਤ ਅੱਛੇ ਸਨ, ਬਹੁਤੇ ਜ਼ਿਆਦਾ। ਫਿਰ ਹੌਲੀ ਹੌਲੀ ਇੱਕ ਪਖੰਡਵਾਦ ਜਿਹਾ ਪੈਦਾ ਹੋਇਆ। ਅਸੀਂ ਪਰਸਨਲੀ ਜਾ ਕੇ ਵੀ ਸਾਰਿਆਂ ਨੂੰ ਕਿਹਾ, ਬੇਨਤੀਆਂ ਕੀਤੀਆਂ ਵੀ ਆਹ ਜਿਹੜੀਆਂ ਕਿਰਿਆਵਾਂ ਹੁਣ ਬੰਦ ਕਰ ਦਿਓ, ਇਹ ਮੱਥੇ ਜੇ ਟਿਕਾਉਣੇ, ਆ ਦੂਜੇ ਕਰਮ ਕਰਨੇ, ਇਹ ਨਾ ਕਰਿਆ ਕਰੋ, ਕਿਉਂਕਿ ਦੁਨੀਆਂ ਹੁਣ ਇਹੀ ਜਿਹੀ ਹੋ ਗਈ ਹੈ, ਫਿਰ ਇਹਦਾ ਮਾੜਾ ਅਸਰ ਪੈਂਦਾ। ਪਰ ਸਾਡੀ ਕਿਸੇ ਨੇ ਸੁਣੀ ਨਹੀਂ ਹੈ। ਮੈਂ ਕਿਹਾ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਠੀਕ ਹੈ, ਫਤਿਹ ਦਾ ਰਿਵਾਜ਼ ਪਾ ਲਓ, ਜੋ ਦਸਵੇਂ ਪਾਤਸ਼ਾਹ ਨੇ ਪਾਇਆ ਹੋਇਆ ਸੀ ਤਾਂਹੀਓ ਪਾਇਆ। ਪਹਿਲਾਂ ਨੌ ਸਰੂਪਾਂ ਤੱਕ ਪੈਰੀ ਪਵਣਾ ਜੱਗ ਵਰਤਾਇਆ ਕੀਤਾ ਸੀ ਮਹਾਰਾਜ ਨੇ, ਪਰ ਉਹ ਫਿਰ ਜ਼ਿਆਦਾ ਕੋਈ ਧਿਆਨ ਜਿਹਾ ਨਾ ਦਿੱਤਾ ਕਿਸੇ ਨੇ ਮੇਰੀ ਗੱਲ ਵੱਲ। ਚੀਜ਼ਾਂ ਸਾਰੀਆਂ ਪਹਿਲਾਂ ਦੱਸਤੀਆਂ ਸੀ ਵੀ ਆਹ ਨਹੀਂ ਗੱਲ ਕਰਨੀ ਚਾਹੀਦੀ ਆਪਾਂ ਨੂੰ, ਆਹ ਨਹੀਂ ਆਪਾਂ ਨੂੰ ਗੁਰਮਤ ਅਨੁਸਾਰ ਚੱਲਣਾ ਚਾਹੀਦਾ। ਆਪਣੀਆਂ ਸੀੜੀਆਂ ਤੱਕ ਮੈਂ ਸਾਰਿਆਂ ਕੋਲ ਭੇਜੀਆਂ ਵੀ ਐਸੇ ਢੰਗ ਦਾ ਪ੍ਰਚਾਰ ਕਰੋ, ਪਰ ਇਹ ਕੁਦਰਤੀ ਹੋ ਜਾਂਦਾ। ਪਤਾ ਨਹੀਂ ਰੱਬ ਜਾਣੇ ਵੀ ਉਹ ਚੀਜ਼ ਜੀ ਬਣਦੀ ਨਹੀਂ ਹੈ, ਉਹ ਬ੍ਰਹਮ ਗਿਆਨ ਹੋਣਾ ਜਾਂ ਕੋਈ ਅਵਸਥਾ ਹੋਣੀ, ਚਲੋ ਕ੍ਰੈਤਾਂ ਤੋਂ ਹੀ ਬਚਿਆ ਹੋਵੇ। ਇਸ ਤਰੀਕੇ ਨਾਲ ਮੈਂ ਤਾਂ ਇਹ ਕਿਹਾ ਕਿ ਸਾਧੂ ਸੰਤ ਦਾ ਨਾਮ ਦੇਖੋ, ਗੁਰੂ ਨਾਨਕ ਸਾਹਿਬ ਆਪ ਸਾਧੂ ਸੰਗਤ ਕਰਦੇ ਨੇ, ਸੰਤਾਂ ਕੋਲ ਬੈਠਦੇ ਨੇ, ਉਹਨਾਂ ਨੂੰ ਉਪਦੇਸ਼ ਕਰਦੇ ਨੇ, ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਨੇ, ਮਾੜੇ ਬੰਦੇ ਕੋਲ ਨਹੀਂ ਬੈਠਦੇ ਮਹਾਰਾਜ ਜਾ ਕੇ। ਇਸ ਕਰਕੇ ਆਪਾਂ ਵੀ ਕੋਸ਼ਿਸ਼ ਕਰੀਏ ਕਿ ਮਾੜੇ ਦੀ ਸੰਗਤ ਵਾਹਿਗੁਰੂ ਨਾ ਹੀ ਦੇਵੇ ਸੱਚੇ ਪਾਤਸ਼ਾਹ, ਕਿਉਂਕਿ ਮਾੜੇ ਬੰਦੇ ਦੀ ਸੰਗਤ ਇੱਕ ਵਾਰੀ ਹੋ ਜਾਏ ਨਾ, ਸਾਰੀ ਜ਼ਿੰਦਗੀ ਲਈ ਮਾੜਾ ਬਣਾ ਆਉਂਦਾ ਬੰਦੇ ਨੂੰ। ਸੰਤਾਂ ਦੀ ਸੰਗਤ ਹੋ ਜਾਏ ਸਾਰੀ ਜ਼ਿੰਦਗੀ ਲਈ ਅੱਛਾ ਬਣ ਜਾਂਦਾ। ਜਿਵੇਂ ਸਿਆਣੇ ਕਹਿੰਦੇ ਕੋਈ ਵੇਲ ਹੁੰਦੀ ਨਾ ਬੀਜੀ ਹੋਈ, ਕੱਦੂਆਂ ਦੀ ਤੋਰੀਆਂ ਦੀ ਵੇਲਾਂ ਜੀਆਂ ਹੁੰਦੀਆਂ ਨੇ, ਵੈਸੇ ਵੀ ਆ ਵੇਲਾਂ ਹੁੰਦੀਆਂ ਘਰ ਨੂੰ ਸਜਾਵਟ ਕਰਨ ਵਾਲੀਆਂ, ਇਹਦੇ ਲਾਗੇ ਜੇ ਡੂੰਘਾ ਟੋਆ ਹੋਵੇ ਟੋਏ 'ਚ ਨੂੰ ਚਲੀਆਂ ਜਾਂਦੀਆਂ, ਖੱਡੇ 'ਚ ਜਾ ਵੜਦੀਆਂ, ਪੈਰਲਲ ਧਰਤੀ ਹੋਵੇ ਉਹ ਤੇ ਵਿਛ ਜਾਂਦੀ ਆ। ਜੇ ਲਾਗੇ ਥਮਲਾ ਹੋਵੇ ਆਪਾਂ ਰੱਸੀ ਨਾਲ ਬੰਨ੍ਹ ਕੇ ਕੋਠੇ ਤੋਂ ਥਮਲੇ ਨਾਲ ਲਾ ਦਈਏ, ਉਹ ਥਮਲੇ ਉੱਤੇ ਚੜ ਜਾਂਦੀ ਹੈ। ਮਨੁੱਖ ਦਾ ਜੀਵਨ ਵੀ ਐਸਾ ਹੀ ਹੈ, ਜੇ ਤਾਂ ਨੀਚ ਬੰਦਾ ਮਿਲ ਗਿਆ ਤਾਂ ਬੰਦਾ ਨੀਚ ਬਣ ਗਿਆ, ਪੈਰਲਲ ਜਿਹਾ ਬੰਦਾ ਮਿਲ ਗਿਆ ਉਹੋ ਜਿਹਾ ਬਣ ਗਿਆ, ਜੇ ਬ੍ਰਹਮ ਗਿਆਨੀ ਦੀ ਸੰਗਤ ਹੋ ਗਈ ਤਾਂ ਬ੍ਰਹਮ ਗਿਆਨੀ ਬਣ ਗਿਆ। ਸੋ ਇਸ ਕਰਕੇ ਚਲੋ ਰਹੋ ਵਿਚਾਰ, ਹੁਣ ਸਾਰੀ ਪਿਛਲੀ ਗੱਲ ਕੱਟ ਕਰ ਦਿੰਦੇ ਆਪਾਂ, ਪਰ ਇੱਕ ਗੱਲ ਤਾਂ ਖਿਆਲ ਕਰੋ ਵੀ ਨਿਰੰਕਾਰ ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਆਪ 15 ਭਗਤ ਗੁਰੂ ਗ੍ਰੰਥ ਸਾਹਿਬ 'ਚ ਬਿਰਾਜਮਾਨ ਨੇ, 17 ਭੱਟ ਗੁਰੂ ਸਾਹਿਬ ਦੇ 'ਚ ਬਿਰਾਜਮਾਨ ਨੇ, ਸਾਰਾ ਕੁਝ ਇਹਨਾਂ ਦੇ ਵਿੱਚ ਹੀ ਹੈ। ਸਾਰੀਆਂ ਸ਼ਕਤੀਆਂ, ਰਿੱਧੀਆਂ, ਸਿੱਧੀਆਂ, ਨੌ ਨਿੱਧੀਆਂ, ਕੁੱਲ ਬ੍ਰਹਿਮੰਡ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ। ਚਲੋ ਮੰਨਦੇ ਹਾਂ ਵੀ ਹੁਣ ਤੁਸੀਂ ਰਹਿਣ ਦਿਓ, ਚਲੋ ਸੰਗਤ ਨਹੀਂ ਕਰਨੀ ਕਿਸੇ ਦੀ, ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਤਾਂ ਬੈਠਿਆ ਕਰੋ, ਆ ਕੇ ਇਹਨਾਂ ਨੂੰ ਤਾਂ ਚੌਰ ਕਰੋ, ਇਹਨਾਂ ਕੋਲ ਬਹਿ ਕੇ ਸਿਮਰਨ ਕਰਿਆ ਕਰੋ। ਇਹ ਕਿ ਬਹਾਨਾ ਹੀ ਆ ਕਿ ਜੀ ਅਸੀਂ ਨਹੀਂ ਉਹ ਫਲਾਨੇ ਨੂੰ ਨਹੀਂ ਮੰਨਦੇ, ਫਲਾਨੇ ਕੋਲ ਨਹੀਂ ਜਾਣਾ, ਪਰ ਫਿਰ ਗੁਰੂ ਗ੍ਰੰਥ ਸਾਹਿਬ ਕੋਲ ਕਿਹੜਾ ਬਹੁਤ ਤਿਲ ਸਿੱਟਣ ਨੂੰ ਥਾਂ ਵੀ ਇੰਨਾ ਇਕੱਠ ਹੋਇਆ ਵਿਆ, ਦੂਰੋਂ ਹੀ ਬੈਠੇ ਉਹੀ ਰੌਲਾ ਪਾਉਣਾ, ਅਸੀਂ ਫਲਾਨੇ ਨੂੰ ਨਹੀਂ ਮੰਨਦੇ, ਫਲਾਨੇ ਨੂੰ ਨਹੀਂ ਮੰਨਦੇ। ਪ੍ਰੈਕਟੀਕਲੀ ਲਾਈਫ ਨਹੀਂ ਜਿਉਂਏ ਹੋ ਤੁਸੀਂ, ਸਿਰਫ ਗੱਲਾਂ ਬਿਸਤਰੇ 'ਚ ਬਹਿ ਕੇ ਮਾਰਨ ਵਾਲੇ ਕੁਰਸੀਆਂ 'ਤੇ ਬਹਿ ਕੇ ਗੱਲਾਂ ਕਰ ਲੈਣੀਆਂ ਸੌਖੀਆਂ ਹੁੰਦੀਆਂ ਨੇ। ਪ੍ਰੈਕਟੀਕਲੀ ਲਾਈਫ ਜਦ ਜਿਉਂਦੇ ਹਾਂ ਉਦੋਂ ਬੰਦੇ ਦੇ ਅੰਦਰ ਚਾਨਣ ਹੁੰਦਾ, ਗਿਆਨ ਹੁੰਦਾ, ਸਾਰਾ ਕੁਝ ਪਤਾ ਲੱਗਦਾ। ਸੋ ਇਸ ਤਰੀਕੇ ਨਾਲ ਇਹ ਨਹੀਂ ਕਿ ਸਾਰੇ ਸਾਧੂ ਐਵੇਂ ਹੀ ਨੇ, ਬਹੁਤ ਪੂਰਨ ਮਹਾਤਮਾ ਬੈਠੇ ਨੇ। ਦੂਸਰੀ ਚੀਜ਼ ਇਹ ਸਾਹਮਣੇ ਆਈ, ਜਿਵੇਂ ਅੱਜ ਸਵੇਰੇ ਵੀ ਦੱਸਿਆ ਸੀ, ਕੱਲ੍ਹ ਵੀ, ਕਿ ਕੱਚੀ ਬਾਣੀ ਆ ਨਾਨਕ ਨੀਵਾਂ ਜੋ ਚੱਲੇ ਲੱਗੇ ਨੇ ਤੱਤੀ ਬਾਓ, ਅਥਵਾ ਕਾਰਡਾਂ ਦੇ ਉੱਤੇ ਲਿਖਿਆ ਜਾਂਦਾ ਸਤਿਗੁਰ ਦਾਤੇ ਮਿਹਰ ਕਰਾਈ ਕਾਰਜ ਰਚਾਏ ਕਰਕੇ ਪਤਾ ਨਹੀਂ ਕੀ ਲਿਖਦੇ ਨੇ, ਉਹ ਹੈ ਬਾਹਰਲੀਆਂ ਚੀਜ਼ਾਂ ਸਾਰੀਆਂ। ਇੱਕ ਹੁੰਦੀ ਜਿਵੇਂ ਆਪਾਂ ਗੁਰਬਾਣੀ ਦੀ ਪੰਗਤੀ ਬੋਲਦੇ ਹਾਂ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਇਹਦਾ ਅਸੀਂ ਅਰਥ ਕਰਦੇ ਹਾਂ ਜਦੋਂ ਪੂਰਿਆਂ ਕਿਰਪਾ ਗੁਰਾਂ ਨੇ ਕਿਰਪਾ ਕੀਤੀ ਸਾਡੀ ਇੱਛਾ ਪੂਰੀ ਕਰ ਦਿੱਤੀ। ਮੈਂ ਜੇ ਇਹਨੂੰ ਗਾ ਕੇ ਕਹਿ ਦਿਆਂ ਜਦੋਂ ਪੂਰਿਆਂ ਗੁਰਾਂ ਨੇ ਕੀਤੀ ਕਿਰਪਾ ਇੱਛਾ ਮੇਰੀਆਂ ਪੂਰੀਆਂ ਹੋ ਗਈਆਂ, ਇਹ ਗੁਰਬਾਣੀ ਦੇ ਸਿਧਾਂਤ ਅਨੁਸਾਰ ਹੀ ਪੰਗਤੀ ਹੈ। ਇਹ ਕਥਾ ਵਿੱਚ ਅਸੀਂ ਅਰਥ ਕਰ ਦਿੰਦੇ ਹਾਂ, ਅਰਥਾਂ ਵਾਲੀ ਪੰਗਤੀ ਨੂੰ ਗਾ ਕੇ ਕੋਈ ਬੋਲ ਦੇਵੇ, ਉਹ ਕਿਸੇ ਨੇ ਐਵੇਂ ਸਟੰਟ ਜਿਹਾ ਛੱਡ ਮਾਰਿਆ ਜੀ ਇਹ ਕੱਚੀ ਬਾਣੀ ਹੈ, ਕੱਚੀ ਬਾਣੀ ਇਹ ਨਹੀਂ ਹੈਗੀ। ਕੱਚੀ ਬਾਣੀ ਦਾ ਜਿਹੜੀ ਸਾਰੀ, ਹੁਣ ਕੱਲ੍ਹ ਨੂੰ ਸੂਰਜ ਪ੍ਰਕਾਸ਼ ਦੀ ਕਥਾ ਨੂੰ ਵੀ ਲੋਕ ਕਹਿਣਗੇ ਕੱਚੀ ਬਾਣੀ ਹੈ, ਕੱਲ੍ਹ ਨੂੰ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕਹਿਣਗੇ ਕੱਚੀ ਬਾਣੀ ਹੈ, ਬਾਕੀ ਜਿਹੜਾ ਚੱਲ ਰਿਹਾ ਸਟੰਟ ਉਹ ਤਾਂ ਪਤਾ ਹੀ ਹੈ ਸਾਰਾ। ਇਸ ਕਰਕੇ ਆਪਣਾ ਦਿਮਾਗ ਵਰਤਣਾ, ਆਪਣੀ ਬੁੱਧੀ ਵਰਤਣੀ, ਮੈਨੂੰ ਕੋਈ ਕੁਛ ਕਹੀ ਜਾਵੇ ਮੈਂ ਤਾਂ ਆਪਣੀ ਬੁੱਧੀ ਵਰਤਣੀ, ਦੇਖਣਾ ਮੈਂ ਧਿਆਨ ਨਾਲ। ਜਿਹੜਾ ਕੋਈ ਵੀ ਚੀਜ਼ ਹੈ ਸਾਨੂੰ ਗੁਰੂ ਸਾਹਿਬ ਨਾਲ ਜੋੜਦੀ, ਸਿਧਾਂਤਕ ਤੌਰ 'ਤੇ ਲੈ ਕੇ ਜਾਂਦੀ ਹੈ, ਉੱਧਰ ਨੂੰ ਸਾਡਾ ਰੁੱਖ ਕਰਦੀ ਹੈ। ਗੁਰਬਾਣੀ ਦੇ ਅਰਥਾਂ ਨੂੰ ਗਾਉਣਾ ਉਹ ਕੱਚੀ ਬਾਣੀ ਨਹੀਂ ਕਹਾਉਂਦੀ। ਇਹ ਬੜੇ ਸਾਲਾਂ ਦਾ ਮੈਂ ਗੱਲ ਦੱਬ ਕੇ ਬੈਠਾ ਸੀ, ਪਰ ਅੱਜ ਮੈਂ ਸੋਚਦਾ ਕਿ ਨਿਰਣਾ ਕਰ ਹੀ ਦਿਆਂ, ਕਿਉਂਕਿ ਹਰੇਕ ਕੋਈ ਕਹਿ ਦੇ ਇਹ ਕੱਚੀ ਬਾਣੀ ਹੈ। ਇੰਨੀ ਗੱਲ ਸੌਖੀ ਨਹੀਂ ਹੈ ਕੱਚੀ ਬਾਣੀ ਕਹਿਣੀ। ਕੱਚੀ ਬਾਣੀ ਉਹਨੂੰ ਕਹਿੰਦੇ ਨੇ ਜਿਹੜੀ ਨਕਲੀ ਗੁਰੂਆਂ ਨੇ ਬਣਾਈ। ਕਦੇ ਦੇਖੇ ਪੰਜਾਬ 'ਚ ਜਾ ਕੇ ਗ੍ਰੰਥ ਨਕਲੀ ਗੁਰੂਆਂ ਜਿਹੜੇ ਬਣਾਏ ਨੇ? ਨੌਂ ਰੱਖਿਆ ਗ੍ਰੰਥਾ ਸਾਹਿਬ, ਦੇਖੋ ਨੌਂ ਵੀ ਰੱਖਿਆ, ਮੈਂ ਤਾਂ ਸਾਰੇ ਦੇਖੇ ਹੋਏ ਨੇ ਗ੍ਰੰਥ, ਐਸੇ ਐਸੇ ਬਣਾਏ ਉਹ 'ਚ ਲਿਖਿਆ, ਸੁਖਮਨੀ ਵੀ ਪੜ੍ਹਿਆ ਮੈਂ, ਜਪਜੀ ਵੀ ਪੜ੍ਹਿਆ ਮੈਂ, ਮਨ ਨੂੰ ਸ਼ਾਂਤੀ ਨਾ ਆਈ ਪਰ ਹੇ ਗੁਰੂ ਫਲਾਨਿਆਂ ਜਦ ਤੇਰੀ ਚਰਨੀ ਲੱਗਿਆ ਤਾਂ ਸ਼ਾਂਤੀ ਆਈ। ਦੇਖੋ ਤਾਂ ਜਾ ਕੇ ਪੜ੍ਹ ਕੇ ਉੱਥੇ, ਉਹ ਕਹਿੰਦੇ ਕੱਚੀ ਬਾਣੀ ਸਤਿਗੁਰੂ ਬਿਨਾਂ, ਸਤਿਗੁਰੂ ਦੇ ਸਿਧਾਂਤ ਤੋਂ ਬਿਨਾਂ ਜਿਹੜੀ ਹੀਣੀ ਬਾਣੀ ਹੈ ਉਹ ਕੱਚੀ ਹੈ। ਇਸ ਕਰਕੇ ਹੁਣ ਆ ਢਾਡੀ ਸਿੰਘ ਗਾਉਂਦੇ ਨੇ, ਫਿਰ ਇਹ ਵੀ ਕਹਾਂਗੇ ਕੱਚੀ ਬਾਣੀ, ਕਵੀਸ਼ਰੀ ਗਾਉਂਦੇ ਇਹ ਵੀ ਕਹਾਂਗੇ ਕੱਚੀ ਬਾਣੀ, ਆ ਅਖਬਾਰ ਪੜ੍ਹਿਆ ਨਾ ਕਰੋ, ਟੀਵੀ ਨਾ ਦੇਖਿਆ ਕਰੋ। ਇਸ ਕਰਕੇ ਉਹ ਤਾਂ ਸਾਡੇ ਸਿਧਾਂਤ ਤੋਂ ਉਲਟੀ ਹੈ ਸਾਰਾ ਕੁਛ। ਇਉਂ ਆਪਣੇ ਆਪ ਨੂੰ ਸੰਭਾਲੋ, ਸੰਭਾਲਦੇ ਹੋਏ ਇੱਕੋ ਪਾਸੇ ਨਹੀਂ ਡਿੱਗਣਾ, ਘੱਟੋ ਘੱਟ ਕਿਸੇ ਸਿਆਣੇ ਸੱਜਣ ਨੂੰ ਪੁੱਛ ਲੈਣਾ ਚਾਹੀਦਾ ਕਿ ਕੱਚੀ ਬਾਣੀ ਕਿਹੜੀ ਹੁੰਦੀ ਆ, ਸਹੀ ਬਾਣੀ ਕਿਹੜੀ ਹੁੰਦੀ ਆ। ਮਾਲਵੇ ਦੀ ਧਰਤੀ ਨੂੰ ਸੁਧਾਰਿਆ, ਜਦੋਂ ਮਾਲਵੇ ਦੀ ਧਰਤੀ ਨੂੰ ਸੁਧਾਰਨ ਵਾਲੇ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਂ ਵਾਲੇ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਸਾਰਿਆਂ ਤੋਂ ਪਹਿਲਾਂ ਉਹਦੇ ਕਿੱਥੇ ਸੀ ਇਹ ਸਾਰੇ ਪ੍ਰਚਾਰਕ? ਜਦ ਉਹਨਾਂ ਨੇ ਸੁਧਾਰਿਆ ਸੀ ਧਰਤੀ ਨੂੰ, ਗਾਇਨ ਕਰਕੇ ਉਹਨਾਂ ਨੇ ਲੋਕਾਂ ਨੂੰ ਅਰਥ ਸੁਣਾਏ। ਜੇ ਹੁਣ ਉਹਨਾਂ ਨੂੰ ਇਹ ਸੁਣਾ ਦਈਏ ਦੂਜੀਆਂ ਪੰਗਤੀਆਂ, ਪੰਗਤੀਆਂ ਤਾਂ ਹੁਣ ਵੀ ਨਹੀਂ ਕਿਸੇ ਨੂੰ ਸਮਝ ਆਉਂਦੀਆਂ। ਮਾਲਵੇ ਦੇ ਵਿੱਚ ਮੈਂ ਕਥਾ ਕਰਨ ਗਿਆ ਰਾਮਪੁਰਾ ਫੂਲ, ਜਦ ਮੈਂ ਉੱਥੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਅਰਥ ਸ਼ੁਰੂ ਕੀਤੇ, ਕਈ ਧੋਤੀਆਂ ਵਾਲੇ ਬਜ਼ੁਰਗ ਜੇ ਲੰਬੇ ਲੰਬੇ ਉੱਠ ਕੇ ਖੜੇ ਹੋ ਗਏ, ਚਲੂਏ ਬਈ ਆਪਾਂ ਤਾਂ ਇਹਦਾ ਹੋਰ ਹੀ ਕੁਝ ਸੁਣਾਈ ਜਾਂਦਾ। ਮੈਂ ਕਿਹਾ ਬਹਿ ਜਾਓ ਬਘਿਆੜ ਵਾਲੀ ਸਾਖੀ ਵੀ ਸੁਣਾਉਣਾ ਤੁਹਾਨੂੰ ਮੈਂ। ਉਹ ਜਦ ਬਹਿ ਗਏ ਸਾਰੇ, ਮੈਂ ਬਘਿਆੜ ਦੀ ਸਾਖੀ, ਫਲਾਨੀ ਸਾਖੀ, ਜਦ ਮੈਂ ਉੱਠ ਕੇ ਖੜਾ ਹੋਇਆ ਮੈਨੂੰ ਕਹਿੰਦੇ ਉਧਰ ਮੱਲਾ ਕਹਿੰਦੇ ਜਾਂ ਕਾਕਾ, ਕਹਿੰਦੇ ਮੱਲਾ ਆ ਤਾਂ ਸਾਨੂੰ ਸਮਝ ਲੱਗਦੀ, ਆ ਤੋਂ ਜਿਹੜਾ ਇੱਕ ਓਅੰਕਾਰ ਵਾਲੇ ਅਰਥ ਕਰਦਾ ਉਹ ਨਹੀਂ ਸਾਡੇ ਪੱਲੇ ਪੈਂਦੇ। ਇਸ ਕਰਕੇ ਜਿਹੇ ਜਿਹੇ ਲੋਕ ਹੁੰਦੇ ਆ ਉਹਨੂੰ ਉਹੋ ਜਿਹੇ ਢੰਗ ਨਾਲ ਸਾਨੂੰ ਸਮਝਾਉਣਾ ਪੈਂਦਾ, ਪੜ੍ਹੇ ਲਿਖੇ ਨੂੰ ਪੜ੍ਹੇ ਲਿਖੇ ਢੰਗ ਨਾਲ, ਅਨਪੜ੍ਹ ਨੂੰ ਉਸ ਢੰਗ ਨਾਲ, ਮਾਲਵੇ 'ਚ ਗੂੜ, ਬਠਿੰਡੇ ਜ਼ਿਲ੍ਹੇ 'ਚ ਉਸ ਢੰਗ ਨਾਲ, ਬੰਬੇ ਜਾਈਏ ਉੱਥੇ, ਕਲਕੱਤੇ ਜਾਈਏ ਉੱਥੇ, ਦਿੱਲੀ ਵਾਲਿਆਂ ਨੂੰ ਉਹਨਾਂ ਦੇ ਢੰਗ ਨਾਲ, ਹਰੇਕ ਥਾਂ ਜਾ ਕੇ ਹਰ ਇੱਕ ਸਿੱਖ ਨੂੰ ਉਹਦੇ ਢੰਗ ਨਾਲ ਹੀ ਸਮਝਾਉਣਾ ਪੈਂਦਾ। ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਇੱਕਦਮ ਨਾ ਖੱਬੇ ਡਿੱਗੋ ਨਾ ਸੱਜੇ ਡਿੱਗੋ, ਨਾ ਕਿਸੇ ਦੀ ਕਹੀ ਹੋਈ ਗੱਲ 'ਤੇ ਇੱਕਦਮ ਯਕੀਨ ਕਰੋ। ਆਪਦਾ ਦਿਮਾਗ ਵੀ ਜ਼ਰੂਰ ਵਰਤਣਾ ਚਾਹੀਦਾ ਆਪਾਂ ਨੂੰ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਅਰਥ ਪੜ੍ਹ ਲਈਏ, ਆਪ ਇਤਿਹਾਸ ਸਾਰਾ ਪੜ੍ਹਿਆ ਹੋਵੇ, ਫਿਰ ਛੇਤੀ ਕੀਤੀ ਆਪਾਂ ਨੂੰ ਕੋਈ ਡਲਾ ਨਹੀਂ ਸਕਦਾ।
ਨਿਰੰਕਾਰ ਕੇ ਕੀਰਤ ਗਾਥਾ,
ਹੁਣ ਜਾ ਕੇ ਸੰਤਾਂ ਮਹਾਤਮਾ ਨਾਲ ਬਹਿਣਾ, ਨਿਰੰਕਾਰ ਜੀ ਦੀ ਕੀਰਤੀ ਕਰਨੀ, ਗਾਥਾ ਕਰਨੀ, ਫਿਰ ਉਹਨਾਂ ਨੂੰ ਸਮਝ ਨਾ ਲੱਗਣੀ। ਮਹਾਰਾਜ ਨੇ ਪੁੱਛਣਾ ਕਿਉਂ ਭਾਈ ਸਾਧੋ ਨਿਰੰਕਾਰ ਦੇ ਦਰਸ਼ਨ ਕੀਤੇ? ਮਹਾਰਾਜ ਨਿਰੰਕਾਰ ਕੀ ਹੁੰਦਾ ਭਾਈ? ਪਰਮੇਸ਼ਰ ਨਾ ਜੀ, ਅਸੀਂ ਤਾਂ ਫਲਾਨੇ ਦੇ ਪੁਜਾਰੀ ਹਾਂ, ਮੈਂ ਤਾਂ ਸੂਰਜ ਕੋ ਮਾਨਤਾ, ਮੈਂ ਚਾਂਦ ਕੋ ਮਾਨਤਾ ਹਾਂ। ਮਹਾਰਾਜ ਕਹਿੰਦੇ ਅੱਛਾ, ਕੋਈ ਕਹਿੰਦਾ ਮੈਂ ਪੱਥਰ ਨੂੰ ਪੂਜਦਾ, ਤੂੰ ਬਈ ਮੈਂ ਸ਼ਿਵ ਨੂੰ ਪੂਜਦਾ। ਮਹਾਰਾਜ ਕਹਿੰਦੇ ਇਹਦੇ ਤੋਂ ਉੱਤੇ ਵੀ ਇੱਕ ਤਾਕਤ ਹੈ, ਉਹਨੂੰ ਨਹੀਂ ਕਦੇ ਦੇਖਿਆ? ਕਹਿੰਦੇ ਮਹਾਰਾਜ ਉਹ ਕਿਹੜੀ ਸ਼ਕਤੀ ਆ? ਕਹਿੰਦੇ ਨਿਰੰਕਾਰ ਪਰਮੇਸ਼ਰ ਕਰਤਾਰ, ਨਾ ਜੀ ਅਸੀਂ ਤਾਂ ਕਦੇ ਸੁਣਿਆ ਨਹੀਂ। ਗੁੰਮਰਾਹ ਕਰਨ ਵਾਲਿਆਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਪਰ ਗੁਰੂ ਨਾਨਕ ਸਾਹਿਬ ਨੇ ਸਾਰੀ ਦੁਨੀਆਂ ਦੇ ਉੱਤੇ ਕਰਤਾਰ ਦਾ, ਨਿਰੰਕਾਰ ਦਾ ਉਪਦੇਸ਼ ਦਿੱਤਾ। ਜਾ ਕੇ ਘਰ ਘਰ ਦੇ ਅੰਦਰ ਮਹਾਰਾਜ ਨੇ ਨਾਮ ਜਪਾਇਆ, ਦੁਨੀਆਂ ਨੂੰ ਸਾਵਧਾਨ ਕੀਤਾ।
ਕਹਿ ਸੁਣਹਿ ਤਿਨ ਸੋ ਹਿਤ ਸਾਥਾ,
ਬੜੇ ਪਿਆਰ ਨਾਲ ਕਹਿੰਦੇ ਨੇ, ਸੁਣਦੇ ਨੇ ਹਿਤ ਨਾਲ। ਜਿਹੜੀਆਂ ਉਹਨਾਂ ਦੇ ਅੰਦਰਲੀਆਂ ਅਵਸਥਾ ਸੀ ਆਪ ਹੀ ਦੱਸ ਦਿੰਦੇ ਸੀ। ਤੁਸੀਂ ਤਾਂ ਸੰਤ ਜੀ ਲੱਗਦੇ ਹੋ, ਇੱਥੇ ਕੁ ਪਹੁੰਚੇ ਹੋਏ ਹੋ, ਉਹਨੂੰ ਕਰੰਟ ਲੱਗਦਾ ਸੀ ਉਸੇ ਵਕਤ, ਤੁਹਾਨੂੰ ਕਿੱਦਾਂ ਪਤਾ? ਹਾਂ ਗੱਲ ਤਾਂ ਸਹੀ ਆ। ਮਹਾਰਾਜ ਕਹਿਣਾ ਤੇਰੀ ਅਵਸਥਾ ਇੱਥੇ ਆ, ਹਾਂ ਜੀ। ਉਹਨਾਂ ਨੇ ਫੇਰ ਜਾਣ ਲੈਣਾ ਇਹ ਤਾਂ ਇੱਕ ਬਹੁਤ ਮਹਾਂਪੁਰਖ ਹੈ ਵੱਡਾ, ਔਰ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਜਾਂਦੇ ਸੀ। ਫਿਰ ਸਤਿਗੁਰੂ ਜੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਗਲਤੀ ਸੀ ਉਹ ਦੱਸਣੀ, ਤੂੰ ਆਹ ਗਲਤੀ ਛੱਡ ਦੇ, ਤੂੰ ਆਹ ਕੰਮ ਕਰਿਆ ਕਰ, ਤੂੰ ਅਭਿਆਸ ਇਸ ਤਰ੍ਹਾਂ ਕਰਿਆ ਕਰ, ਤੂੰ ਹੋਰ ਉਪਾਸ਼ਨਾ ਛੱਡ ਦੇ। ਉਹਨਾਂ 'ਚ ਕੁਛ ਨਹੀਂ ਪਿਆ, 33 ਕਰੋੜ ਦੇਵਤਾ ਹੈ, ਦੂਜਾ ਤੀਜਾ ਹੈ, ਸਭ ਛੱਡ ਕੇ ਸਿਰਫ ਪਰਮਾਤਮਾ ਦਾ ਨਾਮ ਲੈ, ਇੱਕ ਓਅੰਕਾਰ ਆਖ, ਵਾਹਿਗੁਰੂ ਆਖ, ਜਾਂ ਰਾਮ ਆਖ, ਰਮਿਆ ਹੋਇਆ ਪਰਮੇਸ਼ਰ ਜਪ, ਗੋਬਿੰਦ ਆਖ, ਹਰੀ ਆਖ। ਪਰ ਆਹ ਜਿਹੜੇ ਛੋਟੀ ਛੋਟੀਆਂ ਉਪਾਸ਼ਨਾ ਮੰਤਰ ਜੰਤਰ ਤੰਤਰ ਨੇ, ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਤੋਂ ਲੋਕਾਂ ਨੂੰ ਹਟਾਇਆ, ਇੱਕ ਓਅੰਕਾਰ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ, ਮਹਾਰਾਜ ਨੇ ਸੰਸਾਰ ਨੂੰ ਜੋੜਿਆ।
ਰੇਤ ਬਰਕਤਨ ਕੀ ਚਿਤ ਧਾਰੇ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਬਰਕਤ ਹੁੰਦਾ ਬਿਲਕੁਲ ਤਿਆਗੀ, ਉਹ ਰੀਤੀ ਧਾਰਨ ਕਰ ਲਈ, ਬਸ ਇੱਕੋ ਵਸਤਰ ਜਿਹਾ ਉੱਪਰ ਲੈਣਾ, ਵਸਤਰ ਪਾ ਲੈਣੇ, ਅਤੇ ਨਾ ਕੁਝ ਖਾਣਾ ਨਾ ਪੀਣਾ, ਕਿਉਂਕਿ ਲੋੜ ਹੀ ਨਹੀਂ ਸੀ ਸਰੀਰ ਨੂੰ ਖਾਣ ਪੀਣ ਦੀ।
ਤਦੇ ਜੰਜਾਲ ਜੋ ਹੋਤੇ ਸੰਸਾਰੀ,
ਜਿਹੜੇ ਜੰਜਾਲ ਸੀ ਉਹ ਸੰਸਾਰੀ ਉਹ ਗੁਰੂ ਨਾਨਕ ਦੇਵ ਜੀ ਨੇ ਸਾਰੇ ਛੱਡ ਦਿੱਤੇ, ਕਿਉਂਕਿ ਜੰਜਾਲ ਵਿੱਚ ਗ੍ਰਿਸਤੀ ਬੰਦਾ ਪੈਂਦਾ ਹੈ, ਜਿਹਨੇ ਆਮ ਜੀ ਗੱਲ ਕਰਨੀ ਹੋਵੇ, ਜਿਹਨੇ ਦੁਨੀਆਂ ਤਾਰਨਾ ਹੈ, ਜਿਹਨੇ ਥਾਂ ਥਾਂ ਜਾ ਕੇ ਪ੍ਰਚਾਰ ਕਰਨਾ ਹੈ, ਉਹ ਸੰਸਾਰ ਦੇ ਜੰਜਾਲਾਂ ਤੋਂ ਮੁਕਤ ਹੁੰਦਾ ਹੈ।
ਬੈਸ ਗੋਤ ਧਨ ਜਾਤ ਸਮਾਨਾ,
ਇਹ ਜਿਹੜੀਆਂ ਚੀਜ਼ਾਂ ਸੀ ਸਾਰੀਆਂ, ਉਮਰ, ਫਿਰ ਜਾਤ, ਪੈਸਾ ਤੇ ਸਾਰੇ ਜਿਹੜੇ ਗੋਤ ਆਦਿਕ ਸੀਗੇ, ਇਹ ਸਾਰੀਆਂ ਚੀਜ਼ਾਂ।
ਬਚਨ ਸੁਣਨ ਕੇ ਜਨਰਤ ਨਾਨਾ,
ਸੋ ਜਿਨ੍ਹਾਂ ਦੇ ਮਨ ਦੇ ਅੰਦਰ ਰੁਚੀ ਸੀ, ਪ੍ਰੀਤੀ ਸੀ, ਨਾਨਾ ਪ੍ਰਕਾਰ ਦੇ ਬਚਨ ਸੁਣਨ ਦੇ,
ਵੈਸਹਿ ਪਾਸ ਆਨ ਕਰ ਸੋ,
ਉਹ ਕੋਲ ਆ ਕਰਕੇ ਬੈਠ ਜਾਂਦੇ, ਜਿਨ੍ਹਾਂ ਦੀ ਬਿਰਤੀ ਹਲੇ ਥੱਲੇ ਥੱਲੇ ਸੀ, ਕੋਈ ਉਮਰ ਹੈ, ਕੋਈ ਗੋਤ ਹੈ, ਕੋਈ ਧਨ ਜਾਤ, ਇਹ ਸਭ ਤਿਆਗਿਆ ਆਪ ਅਤੇ ਦੂਜਿਆਂ ਨੂੰ ਇਹ ਤਿਆਗ ਕਰਵਾਇਆ, ਵੀ ਇਹਨਾਂ ਚੀਜ਼ਾਂ ਦੇ ਵਿੱਚ ਆਪਾਂ ਨਹੀਂ ਫਸਣਾ, ਆਪਾਂ ਬਿਰਤੀ ਉੱਚੀ ਠਾਉਣੀ, ਉਠਾਈ ਨਹੀਂ ਗਈ ਆਪਣੇ ਤੋਂ ਬਿਰਤੀ, ਹਲੇ ਵੀ ਇੰਨੀ ਆਪਣੀ ਆਪਸ ਵਿੱਚ ਸਾਰੇ ਦੇਖਿਆ, ਈਰਖਾ ਬਹੁਤ ਹੈ, ਇੰਨੀ ਇੱਕ ਦੂਜੇ ਨਾਲ ਦਵੈਸ਼, ਈਰਖਾ, ਝਗੜੇ। ਜਦੋਂ ਗੁਰੂ ਗ੍ਰੰਥ ਸਾਹਿਬ ਵੱਲ ਦੇਖਦੇ ਹਾਂ ਅਤੇ ਜਦੋਂ ਆਪਣੇ ਬੰਦਿਆਂ ਵੱਲ ਦੇਖਦੇ ਹਾਂ, ਲੱਗਦਾ ਹੀ ਨਹੀਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਬੰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਖੜ੍ਹੇ ਨੇ, ਜਿੱਥੇ ਮਹਾਰਾਜ ਦਾ ਸਿਧਾਂਤ ਖੜ੍ਹਾ ਹੈ, ਉੱਥੇ ਤਾਂ ਕੋਈ ਖੜ੍ਹਾ ਹੀ ਨਹੀਂ, ਉੱਥੇ ਕੋਈ ਇੱਕ ਅੱਧਾ ਬੰਦਾ ਮਿਲਦਾ ਜਿਹਦੇ ਮਨ ਦੇ ਅੰਦਰ ਬਿਲਕੁਲ ਬਿਲਕੁਲ ਪੱਧਰਾ ਹੈ, ਔਰ ਜਿਹਦੇ ਮਨ ਦੇ ਅੰਦਰ ਟੋਏ ਟਿੱਬੇ ਪਏ ਹੋਏ ਨੇ, ਕਿਤੇ ਹੰਕਾਰ ਦਾ ਟਿੱਬਾ, ਕਿਤੇ ਟੋਆ ਪਿਆ ਈਰਖਾ ਦਾ। ਸੋ ਫਰੀਦਾ, ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਫਰੀਦ ਜੀ ਕਹਿੰਦੇ ਟੋਏ ਟਿੱਬੇ ਅੰਦਰੋਂ ਦੂਰ ਕਰ, ਮਨੁੱਖ ਮਨੁੱਖ ਨਾਲ ਈਰਖਾ ਕਰੀ ਜਾਂਦਾ, ਉਹਦੇ ਨਾਲ ਈਰਖਾ, ਸਿੱਖ ਸਿੱਖ ਨਾਲ ਈਰਖਾ, ਇੱਕ ਦੂਜੇ ਨਾਲ ਇੰਨੀ ਜ਼ਿਆਦਾ ਈਰਖਾ, ਦਵੈਸ਼, ਨਿੰਦਾ, ਚੁਗਲੀ ਚੱਲ ਰਹੀ, ਸਾਰਿਆਂ ਨੂੰ ਦਿਖੀ ਜਾਂਦਾ, ਫਿਰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕਿੱਥੇ ਆ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕਿੱਥੇ ਆ। ਸਿਧਾਂਤਕ ਬੰਦੇ ਡਰਦੇ, ਸਾਹਮਣੇ ਹੀ ਨਹੀਂ ਆਉਂਦੇ ਨਾਮ ਜਪਣ ਵਾਲੇ, ਉਹ ਕਹਿੰਦੇ ਆਪਾਂ ਤਾਂ ਜਾਂਦੇ ਭਾਈ ਉੱਥੇ, ਉੱਥੇ ਝਗੜੇ ਹੁੰਦੇ, ਉੱਥੇ ਲੜਾਈਆਂ ਹੁੰਦੀਆਂ, ਬਹੁਤ ਸਾਰੇ ਲੋਕ ਮੇਰੇ ਕੋਲ ਆ ਕੇ ਐਸਾ ਕਹਿੰਦੇ ਨੇ ਵੀ ਅਸੀਂ ਤਾਂ ਹੀ ਨਹੀਂ ਜਾਂਦੇ, ਅਸੀਂ ਤਾਂ ਫਿਰ ਦੁਪਹਿਰੇ ਜੇ ਜਾ ਕੇ ਮੱਥਾ ਟੇਕ ਆਉਂਦੇ ਹਾਂ, ਵੀ ਅਸੀਂ ਨਹੀਂ ਜਾਂਦੇ, ਕਿਉਂ ਲੋਕ ਡਰ ਹੀ ਇੰਨਾ ਜ਼ਿਆਦਾ ਗਏ ਨੇ। ਉਹ ਕਹਿੰਦੇ ਸ਼ਾਂਤੀ ਲੈਣ ਜਾਣਾ ਹੁੰਦਾ, ਝਗੜਿਆਂ 'ਚ ਕਿਉਂ ਫਸਣਾ ਸੀ। ਇਸ ਕਰਕੇ ਇਹ ਗੱਲ ਦੀ ਵਿਚਾਰ ਕਰੀਏ, ਜੇ ਉਧਰ ਤਾਂ ਜਹਾਜ਼ ਡੁੱਬ ਰਿਹਾ ਹੋਵੇ, ਜਹਾਜ਼ 'ਚ ਵੱਡੇ ਵੱਡੇ ਮਘੋਰੇ ਹੋ ਜਾਣ, ਪਾਣੀ ਭਰ ਰਿਹਾ, ਆਪਾਂ ਉਹਦਾ ਇੰਤਜ਼ਾਮ ਕਰਨਾ ਕਿ ਜੇ ਆਪਸ ਵਿੱਚ ਲੜਨਾ, ਜੇ ਆਪਸ ਵਿੱਚ ਲੜੀਗੇ ਜਹਾਜ਼ ਸਾਰਾ ਡੁੱਬ ਗਿਆ ਫਿਰ ਕੀ ਕਰਾਂਗੇ। ਇਸ ਕਰਕੇ ਆਪਾਂ ਨੂੰ ਚਾਹੀਦਾ ਆਪਸੀ ਪਿਆਰ, ਮਿਲਵਰਤਨ, ਏਕਤਾ, ਇਤਫਾਕ, ਪ੍ਰੇਮ ਭਾਵਨਾ, ਸ਼ਾਂਤੀ, ਇਹ ਅੱਖਰ ਹੀ ਉੱਡ ਗਏ, ਸਾਰੇ ਅੱਖਰਾਂ ਨੂੰ ਮਿਲਾ ਕੇ ਆਪਸ ਵਿੱਚ ਪਿਆਰ ਭਾਵਨਾ ਨਾਲ, ਤਿਆਗ ਦੀ ਬਿਰਤੀ ਹੈ ਨਹੀਂ ਕਿਸੇ ਦੀ, ਜਿਹੜਾ ਜਿੱਥੇ ਚਿੰਬੜ ਗਿਆ ਛੱਡਦਾ ਹੀ ਨਹੀਂ ਉਹਨੂੰ, ਇਸ ਕਰਕੇ ਤਿਆਗ ਦੀ ਬਿਰਤੀ। ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਐਸੇ ਤਿਆਗੀ ਜਿੱਥੇ ਕਥਾ ਕਰਨੀ, ਜੇ ਕਿਸੇ ਨੇ ਮਾੜਾ ਜਾਂ ਕੋਈ ਅੱਖਰ ਕਹਿਤਾ, ਅੱਛਾ ਭਾਈ ਫਤਿਹ ਬੁਲਾਉਣੀ, ਕਸ਼ਹਿਰਾ ਪਰਨਾ ਚੱਕਿਆ, ਚੱਲ ਅੱਗੇ, ਚਲੋ ਸਾਡੇ ਇੱਥੇ ਕਿਹੜਾ ਨਾਨਕੇ ਅਗਲੇ ਪਿੰਡ ਜਾ ਵੜਨਾ, ਉਹ ਨਹੀਂ ਸੀ ਲੜਦੇ, ਕਿਸੇ ਨੇ ਈਰਖਾ ਨਹੀਂ ਕਰਨੀ, ਦਵੈਸ਼ ਨਹੀਂ ਕਰਨੀ। ਇਸੇ ਤਰ੍ਹਾਂ ਸੰਤ ਨਿੱਕਾ ਸਿੰਘ ਜੀ ਹੋਏ ਨੇ, ਬਹੁਤ ਬਰਕਤ ਮਹਾਂਪੁਰਸ਼, ਉਹ ਇੱਕ ਦਰਖਤ ਥੱਲੇ ਇੱਕੋ ਹੀ ਰਾਤ ਗੁਜ਼ਾਰਦੇ ਸੀ, ਬਸ ਫਿਰ ਅਗਲੇ ਦਰਖਤ ਥੱਲੇ ਦੂਜੇ ਪਾਸੇ ਚਲੇ ਜਾਣਾ ਕਿਤੇ। ਕਥਾ ਉਹਨਾਂ ਦੀ ਸਭ ਤੋਂ ਸੋਹਣੀ ਸੀ, ਪਰ ਉਹ ਕਿਸੇ ਨਾਲ ਈਰਖਾ ਦਵੈਸ਼ ਨਹੀਂ ਸੀ ਕਰਦੇ। ਅੱਜ ਕੱਲ੍ਹ ਉਹਨਾਂ ਬਾਬਾ ਰਾਮ ਸਿੰਘ ਜੀ ਹਰਿਦੁਆਰ ਵਾਲੇ ਉਹਨਾਂ ਥਾਂ 'ਤੇ ਨੇ, ਬਹੁਤ ਅੱਛੀ ਬਿਰਤੀ ਦੇ ਮਾਲਕ ਬਾਬਾ ਨਿੱਕਾ ਸਿੰਘ ਜੀ ਮਹਾਂਪੁਰਖ ਵੀ ਦੱਸਿਆ ਕਰਦੇ ਸਨ।
ਬਾਲਪਣੇ ਮਹਿ ਖੇਲਤ ਜਾਉ,
ਬਾਲਪਣੇ ਦੇ ਵਿੱਚ ਜਿਹੜੇ ਖੇਲਦੇ ਸਨ ਬਚਪਨ ਦੇ ਵਿੱਚ,
ਉਦਾਸੀਨ ਤਿੰਨ ਸੌ ਤਬ ਐਸੇ,
ਉਹਨਾਂ ਦੇ ਨਾਲ ਖੇਡਾਂ ਤੋਂ ਤਾਂ ਗੁਰੂ ਸਾਹਿਬ ਉਦਾਸ ਹੀ ਨਹੀਂ ਹੋ ਗਏ, ਭਾਵ ਕੋਈ ਖੇਡਾਂ ਹੀ ਨਹੀਂ ਖੇਡਣੀਆਂ।
ਬਿਨਾਂ ਚਨਾਰੀ ਮਿਲ ਹੈ ਜੈਸੇ,
ਬਿਨਾਂ ਚਨਾਰੀ ਬਿਨਾਂ ਪਛਾਣ ਤੋਂ ਹੀ ਜਿਵੇਂ ਮਿਲਦੇ ਹਨ।
ਅਸਵਿਧ ਦੇਖ ਮਾਤ ਮਨ ਚਿੰਤਾ,
ਇਉਂ ਦੇਖ ਕਰਕੇ ਮਾਤਾ ਜੀ ਦੇ ਮਨ ਦੇ ਅੰਦਰ ਚਿੰਤਾ ਹੋ ਗਈ।
ਗਏ ਨਿਕਟ ਜਹੇ ਹੋਤੇ ਇਕਾਂਤਾ,
ਜਿੱਥੇ ਗੁਰੂ ਨਾਨਕ ਦੇਵ ਜੀ ਇਕਾਂਤ ਵਾਸ ਵਿਚ ਬੈਠੇ ਸੀ। ਅਸਲ ਵਿਚ ਘਰਦਿਆਂ ਨੂੰ ਇਹ ਹੁੰਦਾ ਜਦੋਂ ਸਮਾਧੀ ਲੱਗਣ ਲੱਗ ਜਾਂਦੀ ਹੈ ਜਾਂ ਬਿਰਤੀ ਉੱਚੀ ਉੱਠਣ ਜਾਂਦੀ ਹੈ, ਬੰਦਾ ਤਾਂ ਵੈਸੇ ਅੱਖਾਂ ਬੰਦ ਕਰਦਾ ਆਨੰਦ ਚ, ਘਰ ਦੇ ਕਹਿੰਦੇ ਨੀਂਦ ਆਉਂਦੀ ਆ, ਕੀ ਗੱਲ ਸੁੱਤਾ ਨੀ ਰਾਤ, ਉਹਨਾਂ ਨੂੰ ਕੀ ਪਤਾ ਉਹਨੂੰ ਕੀ ਹੁੰਦਾ। ਇਹਨੂੰ ਅੰਦਰਲੀਆਂ ਬਿਰਤੀਆਂ ਜਦੋਂ ਜਾਗਦੀਆਂ, ਅੰਦਰਲੀ ਇਕਾਗਰਤਾ ਹੁੰਦੀ ਹੈ, ਬੰਦਾ ਤਾਂ ਵੈਸੇ ਆਨੰਦ ਚ ਕਹਿੰਦਾ ਵੀ ਰੋਟੀ ਹੁਣ ਘਟਾ ਦਈਏ ਕਿਉਂਕਿ ਅੰਦਰ ਆਨੰਦ ਹੀ, ਘਰ ਦੇ ਕਹਿਣਗੇ ਖਾਣੀ ਬਿਮਾਰ ਹੀ ਹੋ ਗਿਆ ਵੀ ਰੋਟੀ ਨੀ ਖਾਂਦਾ ਅੱਗੇ ਨਾਲੋਂ। ਉਹਨਾਂ ਨੂੰ ਆਪਣੀ ਚਿੰਤਾ ਹੁੰਦੀ ਆ, ਉਹ ਕਹਿੰਦੇ ਬਿਮਾਰ ਹੋ ਗਿਆ। ਸੋ ਜਦੋਂ ਅਵਸਥਾ ਬਣਦੀ ਆ, ਸਿਮਰਨ ਹਿਰਦੇ ਕੰਠ ਸ਼ੁਰੂ ਹੁੰਦਾ। ਸਾਡੇ ਨਾਲ ਸਿੰਘ ਸੀ, ਉਹ 101 ਪਾੜ ਜਾਵੀ ਸਾਹਿਬ ਦਾ ਕਰੇ, ਜਦ ਉਹ ਹਿਰਦੇ ਚ ਕੰਠ ਚ ਜਾਪ ਸ਼ੁਰੂ ਹੋਇਆ, ਉਹਨੇ ਚਾਦਰ ਲੈ ਕੇ ਲੰਮੇ ਪੈਣਾ ਸ਼ੁਰੂ ਕਰਤਾ ਕਿਉਂਕਿ ਉਹਨੂੰ ਲੰਮੇ ਪੈ ਕੇ ਸਿਮਰਨ ਕਰਨ ਚ ਫਿਰ ਆਨੰਦ ਬਣਿਆ, ਕੰਠ ਵਿੱਚ ਜਾਪ ਹੁੰਦਾ ਸੀ। ਅਸੀਂ ਕਈ ਦਿਨ ਤੱਕ ਤਾਂ ਉਹਨਾਂ ਲੜਦੇ ਰਹੇ, ਮੈਤੇ ਇਹ ਲੰਮਾ ਪਿਆ ਰਹਿੰਦਾ, ਇਹ ਪਾਠ ਨਹੀਂ ਕਰਦਾ, ਐਂ ਨਹੀਂ ਕਰਦਾ। ਇੱਕ ਦਿਨ ਫਿਰ ਮੈਂ ਇਕੱਲੇ ਨੇ ਜਾ ਕੇ ਉਹਦੀ ਚਾਦਰ ਜੀ ਖਿੱਚ ਕੇ ਮਾਰੀ, ਮੈਂ ਤੂੰ ਕੀ ਗੱਲ ਹੁਣ ਪਾਠ ਹੀ ਨਹੀਂ ਕਰਦਾ, ਉਹਨੂੰ ਹੱਸਣ ਲੱਗ ਗਿਆ। ਉਹ ਕਹਿੰਦੇ ਬਾਬਾ ਬਸ ਕਰ ਹੁਣ। ਫਿਰ ਉਹਨੇ ਮੈਨੂੰ ਦੱਸੀ ਗੱਲ, ਕਹਿੰਦਾ ਮੇਰੇ ਕੰਠ ਜਾਪ ਸ਼ੁਰੂ ਹੋ ਗਿਆ, ਹੁਣ ਮੈਂ ਉਹ ਆਨੰਦ ਲੈਂਦਾ ਫਿਰ ਹਿਰਦੇ ਚ, ਫਿਰ ਧੁੰਨੀ ਚ, ਫਿਰ ਰੋਮਾਂ ਚ, ਫਿਰ ਜਿਵੇਂ ਉਹਦੀ ਅੰਦਰਲੀ ਆ ਜਿਹੜੀ ਕੁੰਡਲੀ ਖੁੱਲੀ ਦਸਮ ਦੁਆਰ ਤੱਕ, ਸਾਰੀਆਂ ਚੀਜ਼ਾਂ ਦੱਸਦਾ ਰਹਿੰਦਾ ਨਾਲ 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 ਨਾਲ। ਇਸ ਤਰ੍ਹਾਂ ਸਾਰੀਆਂ ਅਵਸਥਾ ਦਾ ਪਤਾ ਲੱਗਦਾ ਗਿਆ ਸਾਨੂੰ ਵੀ ਇੱਦਾਂ ਬਣਦੀ, ਇੱਦਾਂ ਬਣਦੀ ਅਵਸਥਾ। ਤੋ ਇਸ ਤਰੀਕੇ ਨਾਲ ਹੈ ਕਿ ਜਿਨ੍ਹਾਂ ਦੀ ਅਵਸਥਾ ਬਣਦੀ ਤੁਰੀ ਜਾਂਦੀ ਹੈ, ਲੋਕਾਂ ਨੂੰ ਪਹਿਚਾਣ ਹੀ ਨਹੀਂ ਹੁੰਦੀ ਉਹਦੀ, ਉਹ ਸਮਝਦੇ ਨੇ ਬੰਦਾ ਇਹ ਸੁਸਤ ਹੋ ਗਿਆ ਅੱਗੇ ਨਾਲੋਂ, ਜਾਂ ਲੰਮਾ ਹੀ ਪਿਆ ਰਹਿੰਦਾ, ਜਾਂ ਆਹ ਕੰਮ ਕਰਦਾ ਰਹਿੰਦਾ। ਕਈ ਕਹਿਣਗੇ ਇਹ ਤਾਂ ਹੁਣ ਪਾਠ ਹੀ ਨਹੀਂ ਕਰਦਾ, ਹੁਣ ਤਾਂ ਮਾਲਾ ਹੀ ਨਹੀਂ ਫੜਦਾ, ਕਿਉਂਕਿ ਜਦੋਂ ਕਿਰਿਆ ਅੰਦਰ ਸ਼ੁਰੂ ਹੋ ਜਾਂਦੀ ਸਾਰੀ, ਉਦੋਂ ਕੋਈ ਕਿਰਿਆ ਬਾਹਰਲੀ ਨਜ਼ਰ ਨਹੀਂ ਆਉਂਦੀ, ਸਭ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ।
ਦਸ਼ਾ ਦੇਖ ਸਤਕੀ ਬਿਸਮਾਨੀ,
ਆਪਣੇ ਪੁੱਤਰ ਦੀ ਦਸ਼ਾ ਦੇਖ ਕੇ ਮਾਤਾ ਜੀ ਬੜੇ ਹੈਰਾਨ ਹੋਏ।
ਬੋਲੀ ਮਹਾਪ੍ਰੀਤ ਮੈਂ ਬਾਨੀ,
ਮਹਾਪ੍ਰੀਤੀ ਵਿੱਚ ਆ ਕੇ ਬਹੁਤਾ ਪਿਆਰ ਨਾਲ ਪੁੱਤਰ ਨੂੰ ਬਚਨ ਕਿਹਾ।
ਸੁਣੋ ਤਾਤ ਚਿੱਤ ਬਾਤ ਵਿਚਾਰੋ,
ਸੁਣੋ ਪੁੱਤਰ ਜੀ ਮਨ ਦੇ ਅੰਦਰ ਇਹ ਗੱਲ ਵਿਚਾਰ ਨਾ ਕਰੋ।
ਨਿਜ ਕਾਰਜ ਕੀਜੈ ਨਿਰਧਾਰੋ,
ਆਪਣਾ ਜਿਹੜਾ ਕੰਮ ਹੈ ਨਾ ਉਹ ਤੁਸੀਂ ਸੋਚ ਸਮਝ ਕੇ ਕਰਿਆ ਕਰੋ।
ਤੁਝ ਕਿਉਂ ਬਣੇ ਫਕੀਰਨ ਸੰਗਾ,
ਪੋਤੇ ਤਾਂ ਕੰਮ ਖਰਾਬ ਹੋ ਰਿਹਾ, ਤੁਸੀਂ ਤਾਂ ਬਾਹਰ ਜਾ ਕੇ ਫਕੀਰਾਂ ਸੰਤਾਂ ਨਾਲ ਸਾਧੂਆਂ ਨਾਲ ਬੈਠੇ ਰਹਿੰਦੇ ਹੋ, ਇਹ ਕੀ ਬਣੇਗਾ ਆਪਣੇ ਘਰ ਦਾ? ਇੱਕੋ ਇੱਕ ਸਾਡਾ ਪੋਤਾ, ਇੰਨੀ ਜਾਇਦਾਦ ਹੈ, ਜ਼ਮੀਨ ਹੈ, ਇਹ ਕੰਮ ਨਹੀਂ ਕਰੇਗਾ ਭਾਈ ਫਿਰ ਖਾਵਾਂਗੇ ਕਿੱਥੋਂ ਆਪਾਂ? ਤੇਰੇ ਪਿਤਾ ਜੀ ਕਦ ਤੱਕ ਕਮਾਉਣਗੇ? ਬਹੁਤ ਸਾਰੇ ਮਾਤਾ ਜੀ ਨੇ ਗੱਲਾਂ ਬਾਤਾਂ ਸਮਝਾਈਆਂ।
ਗ੍ਰਸਤ ਕਾਰਜ ਕਰੀਏ ਸਾ ਅਮੰਗਾ,
ਆ ਜਿਹੜੇ ਗ੍ਰਸਤ ਦੇ ਕਾਰਜ ਨੇ ਸਾਰੇ ਘਰ ਦੇ ਕੰਮ ਕਾਰ ਕਰਨੇ ਐ।
ਕ੍ਰਿਖੀ ਕਰਨ ਕੀ ਜੇ ਨਹਿ ਪ੍ਰੀਤੀ,
ਜੇ ਖੇਤੀ ਕਰਨ ਦੀ ਤੁਹਾਡੇ ਅੰਦਰ ਰੁਚੀ ਨਹੀਂ ਹੈ,
ਬਨਜ ਸਿੱਖ ਹੋ ਅਸਰੀਤੀ,
ਫਿਰ ਵਪਾਰ ਕਰ ਲੋ। ਕੋਈ ਜ਼ਰੂਰੀ ਖੇਤੀ ਕਰਨੀ ਹੈ, ਵਪਾਰ ਕਰ ਲੋ।
ਕਰੋ ਕਾਰ ਕੋ ਹੋਏ ਸੁਚੇਤਾ,
ਕੰਮ ਕਰੋ ਸੁਚੇਤ ਹੋ ਕਰਕੇ, ਸਾਵਧਾਨ ਹੋ ਕੇ,
ਖਰਚ ਸੰਭਾਲ ਹੋ ਆਪਣ ਨਿਕੇਤਾ,
ਆਪਣੇ ਘਰ ਦਾ ਜਿਹੜਾ ਖਰਚਾ ਹੈ ਉਹਨੂੰ ਸੰਭਾਲਣਾ ਕਰੋ ਘੱਟੋ ਘੱਟ।
ਕਰ ਉਪਾਏ ਜਬ ਦਰਬ ਉਪਾਵ ਹੋ,
ਜਦੋਂ ਉਪਾਓ ਕਰਕੇ ਪੈਸਾ ਕਮਾਓਗੇ,
ਪਲ ਵਿਦ ਸੰਚ ਹੋ ਨਿਜ ਘਰ ਲਿਆਵ ਹੋ,
ਚੰਗੇ ਤਰੀਕੇ ਨਾਲ ਇਕੱਠਾ ਕਰਕੇ ਘਰੇ ਪੈਸਾ ਲਿਆਓਗੇ,
ਕੋ ਖੱਤਰੀ ਤਬ ਕਰ ਹੈ ਨਿਹਾਰੂ,
ਕੋਈ ਖੱਤਰੀ ਤੈਨੂੰ ਵੇਖੇਗਾ,
ਲਖ ਕਮਾਊ ਸਹਿ ਪਰਿਵਾਰੂ,
ਕੋਈ ਕਹੇਗਾ ਵੀ ਇਹ ਬੱਚਾ ਬਹੁਤ ਪੈਸੇ ਕਮਾਉਂਦਾ ਹੈ,
ਨਿਜ ਤਨਿਆ ਤੁਝ ਦੀਏ ਵਿਵਾਹੀ,
ਉਹ ਫਿਰ ਆਪਣੀ ਲੜਕੀ ਦਾ ਵਿਆਹ ਤੇਰੇ ਨਾਲ ਕਰ ਦੇਵੇਗਾ। ਬਸ ਸੰਸਾਰੀ ਬੰਦਾ, ਸੰਸਾਰੀ ਮਾਂ ਪਿਤਾ ਇੱਥੇ ਤੱਕ ਸੋਚਦੇ ਆ, ਪੁੱਤ ਕਮਾਊ ਹੋ ਜੇ ਫਿਰ ਵਿਆਹ ਕਰ ਦਈਏ, ਪੁੱਤ ਤਾਂ ਹੈ ਸੰਸਾਰ ਨੂੰ ਤਾਰਨ ਆਇਆ। ਸੋ ਇਸ ਕਰਕੇ ਇਹ ਮਾਤਾ ਪਿਤਾ ਦੇ ਆਪਣੇ ਵਿਚਾਰ ਹਨ।
ਸੁਜਾਸ ਹੋਏ ਸਭ ਲੋਕਨ ਮਾਹੀ,
ਜੇ ਬੰਦਾ ਪੈਸੇ ਕਮਾਵੇ, ਸੋਹਣਾ ਘਰ ਬਣਾਵੇ, ਵਿਆਹ ਸ਼ਾਦੀ ਹੋ ਜੇ, ਦੁਨੀਆਂ ਚ ਉਹਦਾ ਜਸ ਹੋ ਜਾਂਦਾ ਹੈ।
ਕਬ ਕਾਜਨ ਕੇ ਲਖ ਹੈ ਉਦਾਸੂ,
ਔਰ ਤੁਸੀਂ ਜਿਹੜਾ ਕੰਮ ਕਰਦੇ ਹੋ ਨਾ, ਆਹ ਜਿਹੜੇ ਹਨ ਕੰਮਾਂ ਤੋਂ ਪਾਸੇ ਹੋ ਕੇ ਉਦਾਸ ਹੋਏ ਬੈਠੇ ਹੋ, ਕੰਮ ਫੜੋ ਆਪਣੇ ਸਾਰੇ ਜਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਉਹ ਕਰਿਆ ਕਰੋ।
ਮਿਲ ਕਰ ਮਨ ਜ ਕਰੋ ਉਪਹਾਸੋ।
ਹੁਣ ਜੇ ਤੁਸੀਂ ਆਓ ਫਕੀਰਾਂ ਕੋਲ ਬਹਿ ਕੇ ਜਾ ਕੇ ਸੰਤਾਂ ਕੋਲ ਗੱਲਾਂ ਬਾਤਾਂ ਕਰਦੇ ਹੋ ਬੈਠੇ ਸਾਰਾ ਦਿਨ, ਤੁਹਾਨੂੰ ਪਤਾ ਪਿੰਡ ਦੇ ਲੋਕ ਕੀ ਕਹਿਣਗੇ, ਵੀ ਬਾਬਾ ਕਲਿਆਣ ਚੰਦ ਦਾ ਪੁੱਤ ਤਾਂ ਸਾਧ ਹੀ ਬਣ ਗਿਆ, ਇਹ ਤਾਂ ਕੰਮ ਕਰਕੇ ਰਾਜੀ ਨੀ, ਮਖੱਟੂ ਹੈ, ਸੌ ਲੋਕ ਗੱਲਾਂ ਬਣਾਉਣਗੇ, ਪੁੱਤ ਸਾਡੀ ਵੀ ਇਹ ਚ ਬਦਨਾਮੀ ਹੈ। ਕੰਮ ਕਾਰ ਕਰਨ ਵਾਲੇ ਬੰਦੇ ਨੂੰ ਦੁਨੀਆਂ ਚੰਗਾ ਸਮਝਦੀ ਹੈ।
ਕਹਿ ਨਲਾਇਕ ਤਨ ਕੋ ਤਾਤਾ,
ਕਹਿਣਗੇ ਇਹਨਾਂ ਦਾ ਪੁੱਤ ਤਾਂ ਨਲਾਇਕ ਹੈ, ਕੋਈ ਕੰਮ ਨੀ ਕਰਦਾ, ਕੋਈ ਪੈਸਾ ਨੀ ਕਮਾਉਂਦਾ, ਰੋਟੀਆਂ ਖਾ ਲੈਂਦਾ, ਗੱਲਾਂ ਕਰਦਾ ਹੈ।
ਕਛੂ ਨਾ ਕ੍ਰਿਤ ਕਰਨ ਕੀ ਜਾਤਾ,
ਕਿਉਂਕਿ ਕੋਈ ਕੰਮ ਕਰਨ ਦੀ ਕੋਈ ਤਾਂ ਤੁਹਾਡੇ ਚ ਗੁਣ ਹੋਵੇ, ਕੋਈ ਤਾਂ ਸੋਝੀ ਹੋਵੇ ਜੀ ਤੋਂ ਪੈਸੇ ਲਿਆਵਾਂ।
ਲਖੈ ਦਾਰ ਦੀ ਕੋ ਮਤ ਹੀਨਾ,
ਕਿਉਂਕਿ ਜਿਹੜਾ ਬੰਦਾ ਦਲਿੱਦਰੀ ਹੁੰਦਾ ਦੁਨੀਆਂ ਚ, ਉਹਨੇ ਲੋਕ ਸਮਝਦੇ ਬੁੱਧੀ ਤੋਂ ਹੀਣਾ, ਇਹਨੂੰ ਕੱਖ ਦਾ ਗਿਆਨ ਨਹੀਂ ਹੈ।
ਕੋ ਭਖ ਹੈ ਬਲ ਤੇ ਛੀਨਾ,
ਸੋ ਇਸ ਕਰਕੇ ਜਿਹੜਾ ਹੈ ਨਾ, ਕੋਈ ਕਹਿਣਗੇ ਇਹਨਾਂ ਚ ਕਮਜ਼ੋਰੀ ਆ ਗਈ, ਇਹ ਤਾਂ ਕੰਮ ਕਰਕੇ ਰਾਜੀ ਨਹੀਂ, ਇਹਨਾਂ ਚ ਬਲ ਹੈ ਹੀ ਨਹੀਂ ਕੰਮ ਦਾ।
ਬੱਜਰ ਸਮਾਨ ਬਚਨ ਉਪਹਾਸੂ,
ਬੱਜਰ ਦੇ ਸਮਾਨ ਉਹਨਾਂ ਦੇ ਜਿਹੜੇ ਬਚਨ ਹੁੰਦੇ ਹਾਸੇ ਵਾਲੇ, ਸਿਰ ਚ ਵੱਜਦੇ ਸਾਡੇ ਆ ਕੇ, ਲੋਕ ਜਦ ਕਹਿੰਦੇ ਨੇ ਇਹਨਾਂ ਦਾ ਮੁੰਡਾ ਤਾਂ ਸੰਤ ਫਕੀਰ ਜਿਹਾ ਬਣ ਗਿਆ, ਇਹਨਾਂ ਦਾ ਮੁੰਡਾ ਦਾ ਕੰਮ ਨਹੀਂ ਕਰਦਾ, ਸਾਨੂੰ ਸੁਣਨਾ ਬਹੁਤ ਔਖਾ ਇਹ।
ਕਹਿ ਸਰੀਕ ਈਰਖਾ ਜਾਸੂ,
ਜਿਹੜੇ ਆਪਣੇ ਸਰੀਕੇਬਾਜ਼ੀ ਵਾਲੇ ਉਹਨਾਂ ਨੂੰ ਈਰਖਾ, ਜਿਨ੍ਹਾਂ ਨੂੰ ਆਪਣੇ ਨਾਲ,
ਹਮ ਔਰ ਜਰੇ ਜਾਏ ਸੋ ਕੈਸੇ,
ਉਹ ਕਿਵੇਂ ਸਹਾਰੇ ਜਾਣ ਸਾਡੇ ਤੋਂ ਜਦ ਉਹ ਸਾਨੂੰ ਮਖੌਲ ਕਰਕੇ ਲੰਘਣਗੇ, ਹੋਰ ਜਦੋਂ ਘਰੇ ਆਉਂਦਾ ਮਿਲਣ ਲੱਗ ਲੱਗ ਕਹਿੰਦਾ ਕਿਉਂ ਜੀ ਸੰਤ ਜੀ ਕਿੱਧਰ ਗਏ ਹੋਏ ਨੇ, ਆਪਣਾ ਫਕੀਰੂ ਕਿੱਥੇ ਆ, ਤੇਰੇ ਇਹੋ ਜਿਹੇ ਨਾਂ ਰੱਖ ਲੈਣੇ ਲੋਕਾਂ ਨੇ ਕਿਹਾ ਕਰਨਾ ਉਹ ਕੰਮ ਨਹੀਂ ਕਰਦਾ, ਨਖੱਟੂ ਹੈ, ਦਲਿੱਦਰੀ ਹੈ, ਨਲਾਇਕ ਹੈ, ਪੈਸਾ ਨਹੀਂ ਕਮਾਉਂਦਾ, ਸਾਡੀ ਕਿਉਂ ਬਦਨਾਮੀ ਕਰਦੇ ਹੋ।
ਦੁੱਖ ਹੈ ਬਦਰ ਟਿਗ ਰੰਭਾ ਜੈਸੇ,
ਸੋ ਇਸ ਕਰਕੇ ਖਿਆਲ ਕਰੋ ਜਿਵੇਂ ਬੇਰੀ ਕੋਲੇ ਕੇਲਾ ਦੁਖੀ ਹੋਈ ਹੁੰਦਾ, ਕਹੋ ਬੇਰੀ ਕੋਲ ਖੜੀ ਹੋਵੇ, ਉਹ ਝੂਲਾ ਉਹ ਚੀਰੀਆ, ਇਸ ਕਰਕੇ ਉਹ ਹਿਲਦੀ ਬੇਰੀ ਉਹਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਚੀਰਦੇ ਆ, ਐ ਕੇਲਾ ਦੁਖੀ ਹੁੰਦਾ ਹੈ।
ਸੰਗਤ ਤਜਹ ਫਕੀਰਨ ਕੈਰੀ,
ਛੱਡਦੇ ਪੋਤੇ ਫਕੀਰਾਂ ਦੀ ਸੰਗਤ ਨੀ ਕਰੀ, ਉਹ ਤਾਂ ਘਰ ਉਜਾੜਨ ਵਾਲਾ ਕੰਮ ਹੈ ਤੇਰਾ।
ਪੰਕਤ ਵੈਸੋ ਗਿਆਤਨ ਹੈਰੀ,
ਮਾਂ ਕਹਿੰਦੀ ਜਿਹੜੇ ਗਿਆਨਵਾਨ ਹੈ ਨਾ, ਪੈਸਾ ਕਮਾਉਣ ਦੇ ਤਰੀਕੇ ਦੱਸਦੇ ਆ, ਉਹਨਾਂ ਦੇ ਕੋਲ ਬੈਠਿਆ ਕਰ।
ਜੋ ਨਿਜ ਨਿਜ ਕਰ ਹੀ ਕੋ ਕਾਜਾ,
ਸੋ ਜਿਹੜੇ ਆਪੋ ਆਪਣਾ ਕੰਮ ਕਰਦੇ ਨੇ ਉੱਥੇ ਬੈਠੀ ਦਾ ਹੁੰਦਾ।
ਜੋ ਤੁਮ ਕਰੋ ਤਾਤ ਲੱਖ ਲਾਜਾ,
ਇਹ ਪੁੱਤਰ ਲਾਜ ਨੂੰ ਸਮਝ, ਪਿਤਾ ਦੀ ਲਾਜ ਨਾ ਖਰਾਬ ਕਰ। ਦੁਨੀਆਂ ਚ ਕਿੰਨੇ ਤੇਰੇ ਪਿਤਾ ਜੀ ਦੀ ਵਡਿਆਈ ਹੈ, ਲੋਕੀ ਦੂਰੋਂ ਝੁਕਦੇ, ਪਟਵਾਰੀ ਸਾਹਿਬ ਆ ਗਏ, ਪਟਵਾਰੀ ਕਾਨੂੰ ਗੋ ਉਹਨਾਂ ਜ਼ਮਾਨਿਆਂ ਚ ਬਹੁਤ ਵੱਡੀ ਪੋਸਟ ਮੰਨੀ ਜਾਂਦੀ ਸੀ, ਹੁਣ ਵੀ ਆ, ਪਰ ਉਦੋਂ ਪਿੰਡਾਂ ਚ ਇੱਕ ਸਿਪਾਹੀ ਆਉਂਦਾ ਹੁੰਦਾ ਸੀ, ਪਹਿਲਾਂ ਸਾਰਾ ਪਿੰਡ ਦੇਖਣ ਆਉਂਦਾ ਹੁੰਦਾ, ਸਿਪਾਹੀ ਆਇਆ, ਇਉਂ ਲੋਕੀ ਇਕੱਠੇ ਹੋ ਜਾਂਦੇ ਹੁੰਦੇ ਸੀ, ਕੋਈ ਮਾੜਾ ਜਿਹਾ ਸਰਕਾਰੀ ਬੰਦਾ ਵੀ ਆ ਜੇ, ਚੌਂਕੀਦਾਰ ਨੂੰ ਹੀ ਸਲੂਟ ਮਾਰੀ ਜਾਂਦੇ ਹੁੰਦੇ ਲੋਕ, ਵੀ ਖਾਖੀ ਜੀ ਵਰਦੀ ਪਾ ਕੇ ਆ ਗਿਆ। ਇਸ ਕਰਕੇ ਪੁਰਾਣੇ ਲੋਕ ਬਹੁਤ ਕਰਦੇ ਹੁੰਦੇ ਸੀ ਇੱਜ਼ਤ ਮਾਣ, ਤਾਂ ਉਹ ਕਹਿੰਦੇ ਫਿਰ ਇਹ ਤਾਂ ਪਟਵਾਰੀ ਤਾਂ ਇਲਾਕੇ ਦਾ ਹੀ ਸਮਝ ਲਓ, ਬਹੁਤ ਵੱਡਾ ਅਫਸਰ ਮੰਨਿਆ ਜਾਂਦਾ ਸੀ।
ਸੁਣੇ ਸਭਾ ਬਚ ਜੇ ਕਹਿ ਮਾਤਾ,
ਮਹਾਰਾਜ ਹਾਂ ਮਾਤਾ ਜੀ ਹਾਂ, ਸੁਣਦੇ ਸਾਰੇ ਬਚਨ ਨੇ, ਪਰ ਪਤਾ ਕੀ ਕਰਨਾ ਹੈ,
ਚਿੱਤ ਨਾ ਲੱਗਿਆ ਕਉ ਬਾਤਾ,
ਕੋਈ ਗੱਲ ਚਿੱਤ ਨੂੰ ਨਹੀਂ ਲੱਗੀ, ਗੱਲ ਤਾਂ ਚਿੱਤ ਨੂੰ ਇਹ ਲੱਗੀ ਕਿ ਨਾਨਕ ਦੁਖੀ ਆ ਸਭ ਸੰਸਾਰ, ਸੰਸਾਰ ਤਾਂ ਮਾਤਾ ਜੀ ਦੁਖੀ ਅੰਦਰੋਂ ਸੋਚਦੇ ਨੇ, ਮੈਂ ਤਾਂ ਸੋਚਦਾ ਸਾਰੀ ਦੁਨੀਆਂ ਦਾ ਦੁੱਖ ਕੱਟਣ ਨੂੰ ਫਿਰਦਾ ਮੈਂ ਤਾਂ, ਤੁਸੀਂ ਸੋਚਦੇ ਹੋ ਘਰੇ ਪੈਸੇ ਲਿਆਵੇ।
ਪੌਣ ਪੜ ਰਹੇ ਪਾਏ ਮੁੱਖ ਬਸਨਾ,
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫੇਰ ਪੜ ਰਹੇ, ਲੰਮੇ ਪੈ ਗਏ, ਕੱਪੜਾ ਲੈ ਕੇ ਫੇਰ ਪੈ ਗਏ, ਕੋਈ ਨੀ ਸੁਣੀ ਹੈ, ਅਣਸੁਣੀ ਕਰਤੀਆਂ।
ਤੂਸ਼ਨ ਭਏ ਸੋ ਬੋਲੇ ਕਸਨਾ,
ਚੁੱਪ ਹੋ ਗਏ, ਕੁਛ ਵੀ ਨਾ ਬੋਲੇ ਉਸ ਵਕਤ।
ਪਰਾ ਭਗਤ ਮੈਂ ਭਗਤ ਦਸਾ ਸੀ,
ਜਿਵੇਂ ਪਰਾ ਭਗਤੀ ਵਿੱਚ ਭਗਤ ਦੀ ਹਾਲਤ ਵਰਗੀ ਪਰਾ ਭਗਤੀ ਹੁੰਦੀ ਜਿਹੜੀ ਆ, ਸੋ ਮਧਮਾ ਬਸੰਤੀ ਪਰਾ ਬਾਣੀ ਜਦੋਂ ਚੱਲਦੀ ਅੰਦਰ, ਤਾਂ ਇਹ ਕਰਕੇ ਪਰਾ ਬਾਣੀ ਦੀ ਤਰ੍ਹਾਂ ਰੋਮ ਰੋਮ ਅਭਿਆਸ ਚੱਲ ਪਿਆ, ਜਿਵੇਂ ਉਹ ਰੋਮ ਰੋਮ ਅਭਿਆਸ ਵਾਲੇ ਵੀ ਅਸੀਂ ਲੰਮੇ ਪਏ ਰਹਿੰਦੇ ਜ਼ਿਆਦਾਤਰ, ਉਹ ਐਂ ਆਨੰਦ ਲੈਂਦੇ ਬਹਿ ਕੇ ਇੱਕ ਖੂੰਜੇ ਲਾ ਕੇ ਬਹਿਣ ਕਿ ਉਹ ਰੋਮ ਰੋਮ ਤਾਂ ਜਾਪ ਹੋ ਰਿਹਾ, ਫਿਰ ਇਸ ਕਰਕੇ ਪਰਾ ਬਾਣੀ ਵਾਲਿਆਂ ਨੂੰ ਪੈ ਗਏ ਨੇ।
ਦਸ ਬੈ ਦਕੀਨੀ ਸ੍ਰੀ ਸੁਖਰਾਸੀ,
ਉਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਨੇ, ਆਪ ਨਿਰੰਕਾਰ ਪਰਮੇਸ਼ਰ ਨੇ ਆਪਣਾ ਹੀ ਰੂਪ ਧਾਰਨ ਕੀਤਾ ਹੈ।
ਰਹਿਣ ਦਿਵਸ ਪਰ ਰਹਿ ਨਿਕੇਤਾ,
ਰਾਤ ਦਿਨ ਘਰੇ ਹੀ ਰਹਿੰਦੇ ਹਨ ਜੀ।
ਵਿਚਰਣਾ ਬੋਲਹਿ ਕਬ ਹੈ ਸੁਚੇਤਾ,
ਕਦੇ ਵੀ ਸੁਚੇਤ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨਾ ਤੁਰਦੇ ਫਿਰਦੇ ਨੇ, ਨਾ ਗੱਲ ਕਰਦੇ ਨੇ, ਮਸਤ ਹੋ ਕੇ ਬੈਠੇ ਰਹਿੰਦੇ ਨੇ।
ਤੇ ਉਨਮਤ ਨਿਮਗਨ ਆਨੰਦਾ,
ਬਹੁਤ ਨਿਮਗਨ ਹੋ ਕੇ, ਉਨਮਤ ਹੁੰਦਾ ਮਸਤ ਜੇ ਹੋ ਕੇ ਬੈਠੇ ਰਹਿੰਦੇ ਨੇ, ਸੋਚਦੇ ਨੇ ਕੀ ਕਰੀਏ, ਪਹਿਲਾਂ ਕਿੱਥੋਂ ਸ਼ੁਰੂ ਕਰੀਏ ਪ੍ਰਚਾਰ ਕਰਨ ਨਾਲ।
ਸਰਜ ਲਖ ਹੈ ਨਰ ਤਨ ਸੁਖ ਕੰਦਾ।
ਇਸ ਕਰਕੇ ਸਰੁਜ, ਰੁਜ ਹੁੰਦਾ ਰੋਗ, ਰੋਗ ਸਹਿਤ ਬਿਮਾਰ ਜਾਣ ਲੱਗ ਪਏ ਘਰ ਦੇ ਲੋਕੀ ਵੀ ਕਹਿੰਦੇ ਪਾਸੇ ਜੇ ਚਾਦਰ ਜੀ ਲੈ ਕੇ ਬੈਠੇ ਰਹਿੰਦੇ ਆ, ਦਿਖਾ ਹੀ ਲਓ ਕਿਸੇ ਨੂੰ, ਕਿਸੇ ਵੈਦ ਨੂੰ ਸੱਦ ਲਓ ਕਿਸੇ ਨੂੰ, ਤਾਂ ਬਿਮਾਰ ਲੱਗਦੇ ਆ।
ਖਾਣ ਪਾਣ ਰਚਸੋ ਕਰੇ,
ਖਾਣ ਪਾਣ ਤਾਂ ਰੁਚ ਨਾਲ ਕਰਦੇ ਨੀ, ਕੁਛ ਖਾਂਦੇ ਨੀ ਪੀਂਦੇ ਨੀ। ਪਹਿਲਾਂ ਵੀ ਮੈਂ ਇੱਕ ਵਾਰ ਕਥਾ ਸੁਣਾਏ ਲੋਕੀ, ਫਿਰ ਕਾਫੀ ਸੰਗਤ ਹੱਸਦੀ ਇਸ ਗੱਲ ਤੇ। ਉਸ ਕਿਸੇ ਪਿੰਡ ਚਲੇ ਗਏ ਤੇ ਬੈਠੇ ਬੈਠੇ ਹੁਣ ਆਪਣੀ ਤਾਤ ਵਾਹਿਗੁਰੂ ਵਾਹਿਗੁਰੂ ਕਰਨ ਦੀ, ਉਹ ਬੈਠੇ ਬੈਠੇ ਮੈਂ ਕਿਹਾ ਵਾਹਿਗੁਰੂ ਵਾਹਿਗੁਰੂ। ਉਹ ਮਾਈ ਜਿੱਥੇ ਗਏ ਸੀ ਕਹਿੰਦੇ ਕੀ ਗੱਲ ਭਾਈ ਕੋਈ ਦੁੱਖ ਦਾ? ਮੈਂ ਦੁਖਦਾ ਤਾਂ ਕੁਛ ਨੀ। ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਕਿਹਾ ਤੂੰ? ਮੈਂ ਕਿਹਾ ਇਹ ਥੋੜੀ ਵੀ ਮੇਰੇ ਗੋਡੇ ਦੁਖਦੇ ਜਾਂ ਕੋਈ ਬਾਹਾਂ ਦੁਖਦੀਆਂ? ਕਹਿੰਦੀ ਸਾਡੇ ਜਦ ਕਾ ਦੁਖਦਾ ਤਾਂਹੀਓ ਵਾਹਿਗੁਰੂ ਕਹਿੰਦੇ ਅਸੀਂ। ਇਸ ਕਰਕੇ ਹੁਣ ਗੁਰੂ ਨਾਨਕ ਸਾਹਿਬ ਨੂੰ ਸਮਝ ਲਿਆ ਬਿਮਾਰ ਹੋ ਗਏ, ਇਹ ਤਾਂ ਵਿਚਾਰੇ ਬੈਠੇ ਹੀ ਰਹਿੰਦੇ ਨੇ, ਕੋਈ ਖਾਂਦੇ ਨੀ ਪੀਂਦੇ ਨੀ। ਲੋਕੀ ਇਹਦੇ ਅਵਸਥਾ ਵਾਲੇ ਬੰਦੇ ਨੂੰ ਕਹਿਣਗੇ ਇਸ ਤਾਂ ਮਸਤਾਨਾ ਜਾ, ਊਈ ਇੱਥੇ ਔਲੀ ਬੋਲੀ ਤੁਰਿਆ ਰਹਿੰਦਾ, ਕੋਈ ਕੰਮ ਨੀ ਕਾਰ ਨੀ ਕਰਦਾ। ਅਵਸਥਾ ਨੂੰ ਫੜਦੇ ਨੀ, ਤੇ ਅਵਸਥਾ ਕਿੰਨੀ ਉੱਚੀ ਹੋ ਚੱਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਵੇਖ 26 ਸਾਲ 9 ਮਹੀਨੇ 13 ਦਿਨ ਭੋਰੇ ਚ ਬੈਠੇ, ਕਦੇ ਕਦੇ ਬਾਹਰ ਆਉਣਾ, ਮਹਾਰਾਜ ਦਾ ਹੋਰ ਹੀ ਅੱਖਰ, ਕਹਿੰਦੇ ਇਹ ਮਸਤਾਨਾ ਜਿਹੀ ਆ, ਬਸ ਇਹ ਸੋਢੀ ਇਹ ਜਿਹੀ ਆ, ਪਛਾਣ ਹੀ ਨਹੀਂ ਸਕੇ ਸਾਰੀ ਜ਼ਿੰਦਗੀ। ਜਾਂ ਉਹ ਤਾਂ ਆ ਕਰਕੇ ਰੌਲਾ ਪਾਇਆ ਮੱਖਣ ਸ਼ਾਹ ਨੇ, ਉਹ ਗੁਰੂ ਲੱਧ ਹੋ ਰਹੇ ਗੁਰੂ ਲੱਧ ਹੋ ਰਹੇ, ਉਹ ਮੇਰੀ ਗੱਲ ਅੰਤਰ ਜਾਮਤਾਂ ਤਾਂ ਦੱਸਤੀ, ਫੇਰ ਪਤਾ ਲੱਗੇ ਉਹ ਇਹ ਸੱਚੇ ਪਾਤਸ਼ਾਹ ਆਪ ਨੇ। ਇਸ ਕਰਕੇ ਦੁਨੀਆਂ ਨੂੰ ਤਾਂ ਜਣਾਉਂਦੇ ਹੀ ਨਹੀਂ ਹਨ ਕਿ ਮੇਰੇ ਅੰਦਰ ਕੀ ਹੈ।
ਸ਼ਾਂਤ ਬ੍ਰਿਤ ਮੁਖ ਤੂਸਨ ਧਰਹੀ,
ਇਸ ਕਰਕੇ ਸ਼ਾਂਤੀ ਬਿਰਤੀ ਰੱਖੀ ਹੋਈ ਆ, ਚੁੱਪ ਰਹਿੰਦੇ ਨੇ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਹਨ।
ਮਾਤਿਆਨ ਬਹੁ ਕਰ ਕਰ ਹੇਤੋ,
ਮਾਤਾ ਬੜੇ ਪਿਆਰ ਨਾਲ ਕਹਿੰਦੀ ਆ ਕੇ
ਅਸਨ ਖਵਾਵਹਿ ਮਦਰ ਸਮੇਤ,
ਮਿੱਠੇ ਮਿੱਠੇ ਭੋਜਨ ਖਵਾਉਂਦੀ ਸ਼ਾਇਦ ਨਿਆਣਾ ਪਰਚ ਜੇ।
ਦੁਰਬਲ ਭਾ ਤਵ ਤਾਤ ਸਰੀਰਾ,
ਪੁੱਤ ਤੇਰਾ ਸਰੀਰ ਦੇਖ ਕਿੰਨਾ ਕਮਜ਼ੋਰ ਹੋ ਗਿਆ ਹੈ।
ਕਿਉਂ ਨਾ ਕਹੋ ਨਿਜ ਰੁਜ ਕੀ ਪੀਰਾ,
ਉਹ ਦੱਸ ਕੀ ਦੁਖਦਾ? ਆ ਭੁੱਖ ਨੀ ਲੱਗਦੀ, ਸਿਰ ਦੁਖਦਾ, ਜਾਂ ਅੰਦਰ ਪੇਟ ਦਰਦ ਹੁੰਦਾ, ਜਾਂ ਕੰਨੂ ਕੀ ਬਿਮਾਰੀ ਹੁੰਦੀ ਕਿ ਨੀਂਦ ਨੀ ਆਉਂਦੀ? ਅਸੀਂ ਡਾਕਟਰ ਨੂੰ ਦਿਖਾ ਲਈਏ ਤੈਨੂੰ।
ਅਨਨ ਪੀਤ ਅਚੰਚਲ ਅੰਗਾ,
ਕਿਉਂਕਿ ਤੇਰੇ ਜਿਹੜਾ ਸਰੀਰ ਹੈ ਨਾ, ਆਦੇ ਮੁੱਖ ਪੀਲਾ ਹੋ ਗਿਆ, ਫਿਰ ਅੰਗ ਤੇਰੇ ਜਿਹੜੇ ਹਿੱਲਣ ਜੁੱਲਣ, ਉਹ ਸਮਾਧੀ ਚ ਐਂ ਹੋ ਜਾਂਦਾ, ਅਸਲ ਚ ਸਾਰੇ ਅੰਗ ਉਂਗ ਜਿਹੇ ਢਿੱਲੇ ਪੈ ਜਾਂਦੇ ਨੇ। ਜਦੋਂ ਸਮਾਧੀ ਲੱਗਦੀ ਹੈ, ਰੋਟੀ ਵੀ ਨੀ ਲੰਘਦੀ, ਫਿਰ ਅੰਦਰ ਨੂੰ ਪਾਣੀ ਵੀ ਇੱਕ ਘੋਟੀ ਪੀ ਹੁੰਦਾ, ਉਦੋਂ ਬਹੁਤ ਸਮਾਧੀ ਚ ਔਖਾ ਹੁੰਦਾ ਬੰਦੇ ਨੂੰ ਖਾਣਾ ਪੀਣਾ। ਜੇ ਤਾਂ ਕੋਈ ਸੰਭਾਲਣ ਵਾਲਾ ਹੋਵੇ ਫਿਰ ਤਾਂ ਠੀਕ ਹੈ। ਹੁਣ ਨਿਆਣਿਆਂ ਦੇ ਕੋਲ ਕੋਈ ਰਹਿੰਦਾ ਹੋਵੇ, ਨਿਆਣਿਆਂ ਵਿਚਾਰਿਆਂ ਨੂੰ ਕੀ ਪਤਾ ਹੁੰਦਾ ਵੀ ਇਹਨੂੰ ਸਮਾਧੀ ਲੱਗੀ ਆ ਜਾਂ ਕੀ? ਲੋਕ ਤਾਂ ਇਹੀ ਸਮਝਣਗੇ ਬੇਹੋਸ਼ ਹੋ ਕੇ ਡਿੱਗ ਪਿਆ, ਕਦੇ ਕੋਈ ਕੁਛ ਕਹਿੰਦਾ। ਕਈ ਵਾਰ ਸਾਨੂੰ ਕਈਆਂ ਨੂੰ ਐਵੇਂ ਸੰਭਾਲਣਾ ਪਿਆ ਸਾਨੂੰ ਤਾਂ ਪਤਾ, ਤੇ ਉਹ ਜਿਹਨੇ ਦੇਖਣ ਵਾਲੇ ਨੇ ਕਹਿਣਾ ਅੱਛਾ ਬੇਹੋਸ਼ ਹੋ ਗਿਆ, ਅਸੀਂ ਕਹਿਣਾ ਹਾਂ ਚਾਦਰ ਪਾਣੀ ਚੱਲ ਪਿਆ ਠੀਕ ਆ। ਫਿਰ ਉਹਨੂੰ ਹੌਲੀ ਹੌਲੀ ਪੁੱਛਣਾ, ਚੱਲ ਇੱਕ ਰੋਟੀ ਤਾਂ ਖਾ ਲੈ, ਅੱਧੀ ਖਾ ਲੈ, ਚੱਲ ਦਾਲ ਹੀ ਖਾ ਲੈ, ਮਸਾਂ ਮਨਾ ਬਣਾ ਕੇ ਦਾਲ ਦੂਲ ਖਵਾਉਣੀ। ਕਿਉਂਕਿ ਨਾਮ ਦਾ ਇਕਾਗਰਤਾ ਰਸ ਟਿਕਾਓ ਇੰਨਾ ਜ਼ਿਆਦਾ ਬਣ ਜਾਂਦਾ ਬੰਦੇ ਦਾ, ਕਈ ਵਾਰ ਤਾਂ ਐਂ ਜੀ ਕਰਦਾ ਵੀ ਸਰੀਰ ਛੱਡ ਕੇ ਹੁਣ ਸੱਚਖੰਡ ਚਲੇ ਜਾਈਏ, ਇਹੀ ਜੀ ਬਿਰਤੀ ਬਣ ਜਾਂਦੀ ਆ। ਪਰ ਅੱਗੇ ਸੱਚਖੰਡ ਵਾਲੇ ਕਿਹੜਾ ਪ੍ਰਵਾਨ ਕਰਦੇ ਆ, ਉਹ ਕਹਿੰਦੇ ਚੱਲ ਵਾਪਸ। ਮਹਾਂਪੁਰਖਾਂ ਨੇ ਜਿਵੇਂ 2 ਵਾਰੀ ਸਰੀਰ ਛੱਡਿਆ ਸੀ ਆਪਦਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਜਦ ਪਿੰਡ ਸੀਗੇ ਘਰਦਿਆਂ ਨੂੰ ਪਤਾ ਨੀ ਪਤਾ ਹੋਵੇ ਕਿ ਨਾ, ਮੈਨੂੰ ਦੱਸਦੇ ਸੀ ਕਹਿੰਦੇ ਯਾਰ 40-40 ਦਿਨ ਮੈਂ 2 ਵਾਰ ਲਾਏ ਨਾ, 100 ਪਾਠ 150-150 ਪਾਠ ਜਪਜੀ ਸਾਹਿਬ ਦਾ 22 ਘੰਟੇ ਦਾ ਨਿਤਨੇਮ, ਤਾਂ ਉਸ ਵਕਤ ਕਹਿੰਦੇ 38ਵੇਂ ਦਿਨ ਜਾ ਕੇ ਸਰੀਰ ਹੀ ਛੱਡਤਾ। ਜਦ ਸੱਚਖੰਡ ਦੇ ਦਰਵਾਜ਼ੇ ਤੇ ਗਏ, ਗੁਰੂ ਨਾਨਕ ਸਾਹਿਬ ਅੱਗੇ ਖੜੇ, ਕਹਿੰਦੇ ਹਲੇ ਕਿੱਧਰ ਆਉਣਾ, ਹਲੇ ਤਾਂ ਸੇਵਾ ਲੈਣੀ ਹੈ, ਚੱਲ ਵਾਪਸ। ਉਹ ਵੀ ਨਾ ਵਾੜਦੇ, ਜਦ ਤੱਕ ਪਰਾ ਲੱਭਦਾ ਦੁਨੀਆਂ 'ਚ ਸਰੀਰ ਨਹੀਂ ਛੱਡ ਸਕਦੇ ਆਪਾਂ, ਦੁਬਾਰਾ ਫੇਰ ਗਏ ਫੇਰ ਮੋੜ ਤੇ। ਸੋ ਇਸ ਕਰਕੇ ਆ ਕਿ ਅਵਸਥਾ ਹੀ ਇੰਨੀ ਉੱਚੀ ਹੁੰਦੀ ਆ, ਫੇਰ ਇਹੀ ਜਿਹੀ ਅਵਸਥਾ ਬਣ ਗਈ, ਫਿਰ ਰੋਜ਼ ਹੀ ਸਰੀਰ ਛੱਡ ਦਿਆ ਕਰਨ। ਕਹਿੰਦੇ ਹੁਣ ਦੂਜੀ ਤਰ੍ਹਾਂ ਛੱਡਿਆ, ਹੁਣ ਮੈਂ ਹੋ ਕੇ ਵੀ ਮੁੜਿਆ ਉਹਨਾਂ ਸੱਚਖੰਡ ਤੋਂ ਤੇ। ਪਰ ਕਹਿੰਦੇ ਆਮ ਸਿੰਘ ਸਮਝਦੇ ਵੀ ਸਵੇਰੇ ਉੱਠਦਾ ਨਹੀਂ, ਐਂ ਨਹੀਂ ਕਰਦਾ, ਕਹਿੰਦੇ ਮਾੜਾ ਜਿਹਾ ਹਲਾ ਦਿਆ ਕਰੋ ਮੈਨੂੰ, ਕਿਉਂਕਿ ਮੈਂ ਸਰੀਰ ਹੀ ਛੱਡ ਕੇ ਚਲਿਆ ਜਾਂਦਾ ਹੁੰਦਾ। ਇੰਨੀ ਉੱਚੀ ਅਵਸਥਾ ਦੇ ਮਾਲਕ ਸਨ।
ਬਿਕਸਨਾ ਬੋਲੋ ਸੰਗ ਉਮੰਗਾ,
ਇਸ ਕਰਕੇ ਕਹਿੰਦੇ ਨਾ ਕਿਸੇ ਨਾਲ ਖੁਸ਼ ਨਹੀਂ ਹੁੰਦੇ, ਬੋਲਦੇ ਨਹੀਂ, ਉਤਸ਼ਾਹ ਨਹੀਂ ਰੱਖਦੇ ਮਨ ਦੇ ਅੰਦਰ, ਦੇਖਣ ਨੂੰ ਐਂ ਲੱਗਣਾ। ਕਈ ਵਾਰ ਮੈਂ ਪੁੱਛਣਾ ਨਾਰਾਜ਼ ਹੋ? ਨਹੀਂ, ਨਾਰਾਜ਼ ਤਾਂ ਨਹੀਂ। ਫਿਰ ਆਏ ਮੂੰਹ ਜਿਹਾ ਬਣਾਇਆ ਜਦ ਅਸੀਂ ਵਿਦਿਆਰਥੀ ਹੁੰਦੇ ਸੀ। ਕਹਿੰਦੇ ਨਹੀਂ, ਤੈਨੂੰ ਹੁਣ ਇਹਨਾਂ ਗੱਲਾਂ ਦਾ ਮੈਂ ਕੀ ਦੱਸਾਂ? ਫਿਰ ਹੌਲੀ ਹੌਲੀ ਦੱਸਣ ਲੱਗੇ, ਬਰਾਗ ਹੋ ਜਾਂਦਾ। ਫਿਰ ਕਹਿੰਦੇ ਅੱਜ ਫਲਾਨੇ ਇਸ ਤਰ੍ਹਾਂ ਹੋਇਆ ਸੀ, ਆਹ ਹੋਇਆ ਸੀ, ਫਿਰ ਇਹ ਸਮਝਣ ਲੱਗ ਗਏ ਵੀ ਅੱਛਾ ਆਹ ਗੱਲਾਂ ਹੁੰਦੀਆਂ। ਅਸੀਂ ਤਾਂ ਆਖਿਆ ਨਾਰਾਜ਼ ਨੇ, ਵੀ ਜਿਹੜਾ ਚਿਹਰਾ ਇਦਾਂ ਬਣਾਇਆ
ਨਿਜ ਸੰਗੀ ਕੈ ਸੰਗਮ ਮਾਹੀ,
ਆਪਣੇ ਸੰਗੀ ਦੇ ਨਾਲ ਦੇ ਜਿਹੜੇ ਸੰਗੀ ਸੀਗੇ ਸਾਥੀ ਉਹਨਾਂ ਦੇ ਸੰਗਮ ਦੇ ਵਿੱਚ ਉਹਨਾਂ ਮਿੱਤਰਾਂ ਦੇ ਵਿੱਚ
ਮਿਲ ਕੇ ਵਿਚਰਤ ਕਿਉਂ ਤੁਮ ਨਾਹੀ।
ਪਹਿਲਾਂ ਤਾਂ ਨਿਆਣਿਆਂ ਨਾਲ ਤੁਸੀਂ ਖੇਡਦੇ ਸੀ, ਦੌੜਦੇ ਸੀ, ਭਜਦੇ ਸੀ, ਗੱਲਾਂ ਕਰਦੇ ਸੀ, ਹੁਣ ਗਲੀ ਚ ਖੇਡਣ ਨੀ ਜਾਂਦੇ ਹੋ।
ਬਾਸਰ ਨਿਸਾ ਇਕਾਂਤ ਨਿਕੇਤੂ,
ਇਸ ਕਰਕੇ ਤੁਸੀਂ ਰਾਤ ਦਿਨ ਇਕਾਂਤ ਵਿਚ ਬੈਠੇ ਰਹਿੰਦੇ ਹੋ।
ਪਰੇ ਰਹੋ ਕਿਉਂ ਕਰਤ ਨਾ ਹੇਤੂ,
ਲੰਮੇ ਹੀ ਪਏ ਰਹਿੰਦੇ ਹੋ, ਕਿਸੇ ਨਾਲ ਹੇਤ ਨੀ ਕਰਦੇ ਹੋ।
ਰਚਸੋ ਅਸਨ ਕਰਤ ਨਹਿ ਖਾਨਾ,
ਰੁਚੀ ਨਾਲ ਭੋਜਨ ਨੀ ਕਰਦੇ ਹੋ। ਇਸ ਕਰਕੇ ਇਹ ਅਵਸਥਾ ਵਾਲਿਆਂ ਦੀ ਗੱਲ ਸੁਣਾ ਰਹੇ ਹਾਂ। ਕਈ ਇਹਨਾਂ ਗੱਲਾਂ ਨੂੰ ਸੁਣ ਕੇ ਪਖੰਡੀ ਇਉਂ ਕਰਨ ਲੱਗ ਜਾਂਦੇ ਹੁੰਦੇ ਆ, ਕਈ ਘਰਾਂ ਚ ਵੀ ਕਰ ਸਕਦੇ ਆ, ਧਿਆਨ ਰੱਖਿਆ ਕਰੋ ਕਿਤੇ ਉਹੀ ਰੋਟੀ ਛੱਡ ਕੇ ਬਹਿ ਜਾਣ ਵੀ ਅਸੀਂ ਵੀ ਹੁਣ ਬ੍ਰਹਮ ਗਿਆਨੀ ਬਣ ਗਏ ਹਾਂ। ਇੱਥੇ ਮੈਨੂੰ ਪਤਾ ਲੱਗਿਆ ਇੱਕ ਪਿੰਡ ਇੱਕ ਸ਼ਹਿਰ ਹੀ ਬ੍ਰਹਮ ਗਿਆਨੀਆਂ ਦਾ, ਉਹ ਬਹਿ ਕੇ ਧਿਆਨ ਲਾ ਕੇ ਇੱਥੇ ਤੱਕ ਸਾਰਾ ਕੁਝ ਦੱਸਦੇ ਆ ਵੀ ਫਲਾਣੇ ਦੇ ਪੱਲੇ ਕੀ ਆ, ਫਲਾਣੇ ਦੇ ਪੱਲੇ ਕੀ ਆ, ਉਹ ਹੈ ਸਾਰੇ ਨਕਲੀ, ਉਦਾਂ ਹੀ ਬ੍ਰਹਮ ਗਿਆਨੀ ਬਣੇ ਹੋਏ ਨੇ।
ਜਦੋਂ ਉਧਰ ਰੁਜ ਕੋ ਬਲਵਾਨਾ,
ਇਸ ਕਰਕੇ ਕਹਿੰਦੇ ਪਤਾ ਨੀ ਪੇਟ ਦਾ ਕੋਈ ਰੋਗ ਲੱਗ ਗਿਆ, ਮਾਤਾ ਤਾਂ ਵਿਚਾਰੀ ਐਵੇਂ ਸੋਚਦੀ ਆ।
ਮਹਿਰ ਮੋਹ ਜਾਣਨੀ ਇਹ ਭਾਖੀ,
ਸੋ ਮਾਤਾ ਜੀ ਇਸ ਪ੍ਰਕਾਰ ਨਾਲ ਘੜੀ ਮੁੜੀ ਆਉਂਦੇ ਨੇ, ਦੇਖਦੇ ਮਾਂ ਨੂੰ ਫਿਕਰ ਹੋ ਜਾਂਦਾ ਇੱਕੋ ਇੱਕ ਪੁੱਤ ਹੈ ਕਿ ਇਹ ਪੁੱਤ ਖਾਂਦਾ ਵੀ ਕੁਛ ਨੀ, ਪਹਿਰਦਾ ਵੀ ਕੁਛ ਨੀ।
ਸਤਿ ਉਪਚਾਰ ਕਰਨ ਅਭਿਲਾਖੀ,
ਸੋ ਜਿਹੜਾ ਪੁੱਤਰ ਸੀ ਇਹਦਾ ਮੈਨੂੰ ਉਪਚਾਰ ਕਰਨਾ ਚਾਹੀਦਾ, ਮਾਤਾ ਨੇ ਇੱਛਾ ਕਰ ਲਈ।
ਮਨ ਹੀ ਮਨ ਹੈ ਮਨਾਵ ਮਹੇਸ਼ਾ,
ਉਹ ਹੁਣ ਮਨ ਹੀ ਮਨ ਮਾਤਾ ਤੇ ਮੰਨਦੀ ਸੀ ਪਹਿਲਾਂ, ਜਿਨ੍ਹਾਂ ਨੂੰ ਮਾਤਾ ਤੇ ਮਹੇਸ਼ ਨੂੰ ਮੰਨਦੀ ਸੀ ਸ਼ਿਵ ਜੀ ਨੂੰ, ਉਹ ਤਾਂ ਉਧਰ ਅਰਾਧਨਾ ਕਰੀ, ਉਹਨੂੰ ਕੋਲ ਨੀ ਇਹ ਨੀ ਪਤਾ ਮੇਰੇ ਕੋਲ ਨਿਰੰਕਾਰ ਬੈਠਾ। ਨਿਰੰਕਾਰ ਦੀ ਖ਼ਬਰ ਤਾਂ ਘਰਦਿਆਂ ਨੂੰ ਛੇਤੀ ਲੱਗੀ ਹੋਈ ਨੀ ਨਾ, ਉਹ ਤਾਂ ਸਮਝਦੇ ਸੀ ਨਿਆਣਾ ਹੈ।
ਪੂਜ ਚੰਡਕਾ ਬੋਹਰ ਗਣੇਸ਼ਾ,
ਕਦੇ ਚੰਡਕਾ ਨੂੰ ਕਦੇ ਗਣੇਸ਼ਾ ਨੂੰ ਆਦਿਕ ਨੂੰ ਉਹਨਾਂ ਨੂੰ ਮੰਨਣਾ, ਕਿਉਂਕਿ ਹਲੇ ਸੋਝੀ ਨਹੀਂ ਸੀ। ਇਸ ਗੱਲ ਦਾ ਕਈ ਇਤਰਾਜ਼ ਕਰ ਲੈਂਦੇ ਵੀ ਇਹ ਕਿਵੇਂ ਹੋ ਸਕਦਾ, ਹਲੇ ਪਤਾ ਨਹੀਂ ਨਾ, ਹਲੇ ਤਾਂ ਉਮਰ ਛੋਟੀ ਆ, ਹਲੇ ਸਤਿਗੁਰੂ ਕਿਰਪਾ ਕਰਨਗੇ ਹੌਲੀ ਹੌਲੀ ਪਰਿਵਾਰ ਦੇ ਉੱਤੇ। ਸਿਰਫ ਬੇਬੇ ਨਾਨਕੀ ਨੂੰ ਗਿਆਨ ਹੈ ਬਸ, ਹੋਰ ਕਿਸੇ ਨੂੰ ਨਹੀਂ ਪਤਾ। ਬੇਬੇ ਨਾਨਕੀ ਸਭ ਸਮਝਦੀ ਆ, ਪਰ ਉਹ ਬੋਲਦੀ ਨਹੀਂ, ਚੁੱਪ ਰਹਿੰਦੀ ਆ। ਵੀਰ ਜੀ ਨੇ ਚੁੱਪ ਕਰਾਈ ਹੈ, ਦੱਸਣਾ ਨੀਗਾ ਮਾਤਾ ਪਿਤਾ ਨੂੰ, ਆਪਾਂ ਕੁਛ ਨੀ ਦੱਸਣਾ ਹੈ, ਨਹੀਂ ਆਪਣਾ ਕੰਮ ਖਰਾਬ ਹੁੰਦਾ ਹੈ।
ਸਤ ਸਰੀਰ ਕੋ ਕਰੋ ਅਰੋਗਾ,
ਅਰਦਾਸਾਂ ਕਰਦੀ ਕਦੇ ਕਿਤੇ ਕਦੇ ਕਿਤੇ ਮੇਰੇ ਪੁੱਤ ਨੂੰ ਅਰੋਗ ਕਰ ਦਿਓ ਜੀ।
ਦਿਓ ਉਪਾਇਨ ਜਸ ਜਿਸ ਜੋਗਾ,
ਭੇਟਾ ਦੇਵਾਂਗੀ ਜਿਹੇ ਜੀ ਤੁਸੀਂ ਚਾਹੋਗੇ।
ਬੰਦਾ ਹੈ ਕਰ ਧਰ ਪਾਰ ਧਰ ਸਿਰ ਕੋ,
ਧਰਤੀ ਤੇ ਵਾਰ ਵਾਰ ਮੱਥਾ ਟੇਕਦੀ ਹੈ।
ਨਮੋ ਕਰ ਹੈ ਸ੍ਰੀ ਲਕਸ਼ਮੀ ਵਰ ਕੋ,
ਸੋ ਕਦੇ ਲਕਸ਼ਮੀ ਵਰ ਤੋਂ ਭਾਵ ਜਾਂ ਮਾਇਆ ਦਾ ਪਤੀ ਵਿਸ਼ਨੂੰ ਆ ਈਸ਼ਵਰ ਨੂੰ ਮੱਥਾ ਟੇਕਦੀ ਹੈ, ਤੁਸੀਂ ਠੀਕ ਕਰ ਦਿਓ।
ਸਤਕਾਰ ਗਹਿ ਕਰ ਬੋਹਰ ਬੋਲੀ,
ਫਿਰ ਮਹਾਰਾਜ ਦਾ ਹੱਥ ਪਕੜ ਕੇ ਬੋਲੇ ਮਾਤਾ ਜੀ,
ਕਹੋ ਆਪਣੀ ਪੀੜਾ ਖੋਲੀ,
ਆਪਣੀ ਮੈਨੂੰ ਪੀੜਾ ਤਾਂ ਦੱਸ ਦਿਓ ਕੀ ਹੈ,
ਤਿਸ ਪਰ ਮੈਂ ਕਰਵਾਉਂ ਇਲਾਜ,
ਉਹਦੇ ਤੇ ਮੈਂ ਇਲਾਜ ਤਾਂ ਕਰਵਾ ਦਿਆਂ।
ਵੈਦ ਬੁਲਾਏ ਬਿਲਮ ਬਿਨ ਆਜਾ,
ਬਿਨਾਂ ਦੇਰੀ ਤੋਂ ਹੀ ਅੱਜ ਹੀ ਵੈਦ ਬੁਲਾ ਲੈਂਦੀ ਹਾਂ।
ਮਸਟ ਕਰੀ ਬੇਦੀ ਕੁਲ ਨਾਥਾ,
ਮਹਾਰਾਜ ਫੇਰ ਚੁੱਪ ਹੋ ਗਏ, ਬੋਲਦੇ ਹੀ ਨਹੀਂ ਹਨ।
ਉੱਤਰ ਨਾ ਦੇ ਕੋ ਜਨਨੀ ਸਾ,
ਮਾਤਾ ਜੀ ਨੂੰ ਕੋਈ ਉੱਤਰ ਨਹੀਂ ਦੇ ਰਹੇ ਹਨ।
ਸੁਧ ਲੇਵਨ ਆਵਹ ਸਭ ਗਿਆਤੀ,
ਹੁਣ ਪਿੰਡ ਚੋਂ ਪਤਾ ਲੈਣ ਵਾਲੇ ਲੋਕ ਆਉਣ ਲੱਗ ਗਏ, ਰਿਸ਼ਤੇਦਾਰ ਆਉਣ ਲੱਗ ਗਏ, ਹੁਣ ਉਹਨਾਂ ਆਪਣੀ ਆਪਣੀ ਦਵਾਈ ਦੱਸਣੀ ਹੈ।
ਜਨ ਕੋ ਨਹਿ ਅਸਰੀਤ ਸੁਹਾਤੀ,
ਸੋ ਜਿਨ੍ਹਾਂ ਨੂੰ ਇਹੋ ਜਿਹੀ ਰੀਤੀ ਚੰਗੀ ਲੱਗਦੀ, ਕਈ ਵਿੱਚ ਪ੍ਰੇਮੀ ਵੀ ਸੀਗੇ, ਪਰ ਸਾਰੇ ਆਪੋ ਆਪਣਾ ਇਲਾਜ ਦੱਸਣ ਆਉਂਦੇ ਨੇ।
ਭੋਜਨ ਖਾਤ ਨਾ ਪੀਵਤ ਨੀਰੂ,
ਨਾ ਭੋਜਨ ਖਾਂਦੇ ਨਾ ਪਾਣੀ ਪੀਂਦੇ ਨੇ।
ਫੇਰ ਤਬੇਦੀ ਪਏ ਅਧੀਰੂ,
ਸੋ ਬੇਦੀ ਜਿਹੜੇ ਸਾਰੇ ਦੇਖ ਕਰਕੇ ਅਧੀਰਜ ਹੋ ਗਏ, ਅਧੀਰਜ ਨੀ ਮਨ ਦੇ ਅੰਦਰ ਕਾਹਲੇ ਪੈਂਦੇ ਨੇ, ਕੀ ਹੋ ਗਿਆ ਪੁੱਤ ਨੂੰ।
ਪੂਰਬ ਸੂਰਤ ਸਾ ਪਰਿਵਾਰੂ,
ਬਹੁਤ ਜ਼ਿਆਦਾ ਝੂਰਦੇ ਨੇ ਸਹਿਤ ਪਰਿਵਾਰ ਦੇ।
ਰੋਜਨਾ ਪਾਏ ਨਹਿ ਕਰ ਉਪਚਾਰੂ,
ਨਾ ਰੋਗ ਮਿਲਦਾ ਨਾ ਦਵਾਈ ਪਤਾ ਲੱਗਦੀ, ਕੀ ਦਈਏ ਇਹਨਾਂ ਨੂੰ, ਕੀ ਖਵਾਈਏ।
ਕਾਲੂ ਸੋ ਬੋਲੇ ਮਿਲ ਸੋ,
ਕਾਲੂ ਬਾਬਾ ਕਲਿਆਣ ਚੰਦ ਨੂੰ ਮਿਲ ਕੇ ਓਂ ਬੋਲੇ,
ਤਬ ਤਨ ਜਹ ਕੋ ਦੁੱਖ ਹੈ,
ਤੁਹਾਡੇ ਪੁੱਤਰ ਨੂੰ ਕੋਈ ਦੁੱਖ ਲੱਗਦਾ,
ਤੂੰ ਨਿਚਿੰਤ ਫਿਰ ਹੈ ਕਹੋ।
ਪੈਸੇ ਕਮਾਉਣ ਨੂੰ ਬਾਹਰ ਇੱਧਰ ਕਦੇ ਉੱਧਰ ਚਲਿਆ ਗਿਆ, ਪਟਵਾਰ ਖਾਨੇ ਕੰਮਾਂ ਚ ਲੱਗੇ, ਪੁੱਤ ਨੂੰ ਤਾਂ ਸੰਭਾਲੋ ਆਪਣੇ ਨੂੰ, ਇਹ ਪਤਾ ਤਾਂ ਕਰੋ ਬਿਮਾਰੀ ਕੀ ਹੈ।
ਇੱਕ ਸੁੱਤ ਬਾਹਰ ਰੁਜੀ ਪਾ ਐਸੇ,
ਇੱਕੋ ਇੱਕ ਪੁੱਤ ਆ ਉਹ ਬਿਮਾਰ ਪਿਆ, ਤਾਂ ਆਪ ਤੁਸੀਂ ਕੰਮਾਂ ਚ ਫਿਰਦੇ ਤੁਰੇ।
ਵੈਦ ਬੁਲਾਏ ਇਲਾਜ ਕਰੀ,
ਉਹ ਤਾਂ ਚਾਹੀਦਾ ਵੈਦ ਨੂੰ ਬੁਲਾਓ, ਬੁਲਾ ਕੇ ਇਲਾਜ ਕਰੋ।
ਦਰਬ ਲੋਭ ਨਾ ਹਿਰਦੈ ਤਰੀ,
ਪੈਸੇ ਦਾ ਲਾਲਚ ਨਾ ਕਰੋ ਕਿ ਪੈਸੇ ਵਾਸਤੇ ਭੱਜੇ ਫਿਰੋ, ਨਿਆਣਾ ਭਾਵੇਂ ਘਰੇ ਬਿਮਾਰ ਪਿਆ ਹੋਵੇ।
ਜੇ ਤਬ ਤਾਤ ਅਰੋਗ ਜਵੰਤੂ,
ਜੇ ਤੁਹਾਡਾ ਪੁੱਤਰ ਜੀਵੇਗਾ ਅਰੋਗ ਹੋਵੇਗਾ,
ਇਹ ਤੇ ਅਧਿਕ ਹੋਏ ਧਨਵੰਤੂ,
ਪੈਸੇ ਵੈਸੇ ਤੇ ਬਹੁਤ ਕਮਾ ਲੈਣਗੇ, ਇਹਨਾਂ ਨੂੰ ਠੀਕ ਤਾਂ ਕਰੋ ਪਹਿਲਾਂ।
ਸਤ ਸਨੇਹ ਕੋ ਮਨ ਤੇ ਤਿਆਗੀ,
ਪੁੱਤਰ ਦਾ ਜਿਹੜਾ ਸੀ ਪਿਆਰ ਮਨ ਤੋਂ ਤਿਆਗਤਾ।
ਦਰਬ ਵਿਖੇ ਕਿਉਂ ਪਾਇ ਅਨੁਰਾਗੀ,
ਇਹ ਪੈਸਿਆਂ ਪਿੱਛੇ ਕਿਉਂ ਪਿਆਰ ਕਰੀ ਫਿਰਦੇ ਹੋ।
ਤਰਕ ਸੁਣਤ ਗਿਆ ਤਿਨ ਕੇ ਕਾਲੂ,
ਉਸ ਵਕਤ ਰਿਸ਼ਤੇਦਾਰਾਂ ਦੀਆਂ ਤਰਕਾਂ ਸੁਣ ਸੁਣ ਕੇ ਬਾਬਾ ਕਲਿਆਣ ਚੰਦ,
ਉਤੋ ਅਨਜ ਟਿਗ ਤਿਹ ਸ਼ਨ ਲਾਲੂ,
ਉਸ ਵਕਤ ਛੋਟਾ ਭਰਾ ਬਾਬਾ ਲਾਲ ਚੰਦ ਜੀ ਕੋਲ ਸਨ।
ਵੈਦ ਬੁਲਾਵਨ ਹੇਤ ਬਿਠਾਇਆ,
ਵੈਦ ਬੁਲਾਉਣ ਨੂੰ ਉਹਨਾਂ ਨੂੰ ਭੇਜਿਆ।
ਲਾਲੂ ਤਿਹ ਕਰ ਜਾਏ ਬੁਲਾਇਆ,
ਲਾਲੂ ਜੀ ਨੇ ਉਸ ਵਕਤ ਜਾ ਕੇ ਵੈਦ ਨੂੰ ਬੁਲਾਇਆ।
ਨਾਮ ਜਾਸ ਹਰਦਾਸ ਹੁਲਾਸੇ,
ਉਹ ਵੈਦ ਦਾ ਨਾਂ ਸੀ ਭਾਈ ਹਰਦਾਸ, ਯਾਦ ਰੱਖੀ ਦਾ ਹੁੰਦਾ ਵੈਦ ਕਿਹੜਾ ਸੀ, ਹਰਦਿਆਲ ਪੁਰੋਹਿਤ ਸੀ, ਹਰਦਾਸ ਵੈਦ ਸੀ, ਇਉਂ ਸੀ ਬੜਾ ਲੈ ਕੇ ਆਏ ਬੜੇ ਚਾਓ ਨਾਲ ਆਇਆ।
ਜਗੇ ਭਾਗ ਗਾ ਟਿਗ ਸੁਖ ਰਾਸੀ,
ਭਾਗ ਜਾਗ ਪੇ ਉਹਦੇ ਹਰਦਾਸ ਦੇ, ਤਾਰਨਾ ਸੀ ਉਹਨੂੰ ਬੁਲਾ ਲਿਆ ਉਹਨੂੰ। ਹੁਣ ਜੇ ਕੋਈ ਕਹੇ ਕਿ ਵੈਦ ਗਿਆ ਗੁਰੂ ਨਾਨਕ ਦੇਵ ਨੂੰ ਠੀਕ ਕਰਨ, ਇਹਦਾ ਉਲਟੀ ਗੱਲ ਹੋਣੀ ਆ। ਵੈਦ ਨੂੰ ਗੁਰੂ ਨਾਨਕ ਸਾਹਿਬ ਨੇ ਠੀਕ ਕਰਨਾ, ਉਹਦਾ ਹੰਕਾਰ ਦੂਰ ਕਰਨਾ। ਜਿਵੇਂ ਲੋਕ ਕਹਿੰਦੇ ਗੁਰੂ ਅਮਰਦਾਸ ਜੀ ਗੰਗਾ ਯਾਤਰਾ ਜਾਂਦੇ ਰਹੇ, ਪਹਿਲਾਂ 19 ਵਾਰੀ ਗਏ ਆਏ ਗਏ, ਉਹ ਗੰਗਾ ਨੂੰ ਪਹਿਲਾਂ ਗੰਗਾ ਨੂੰ ਤਾਂ ਪਤਾ ਹੀ ਸੀ ਕੌਣ ਹੈ। ਗੰਗਾ ਨੇ ਬੇਨਤੀ ਕੀਤੀ ਸੀ, ਤੁਸੀਂ ਜਦ ਤੱਕ ਗੁਰਤਾ ਗੱਦੀ ਤੇ ਬਿਰਾਜਮਾਨ ਨਹੀਂ ਹੁੰਦੇ, ਸਾਡੇ ਸਾਰੇ ਤੀਰਥ ਇਕੱਠੇ ਗਏ ਸੀ ਹੋ ਕੇ, ਉਹਨਾਂ ਚਿਰ ਮਹਾਰਾਜ ਜੀ ਸਾਡੇ ਚਰਨੀ ਪਾ ਜਾ ਕਰੋ, ਸਾਲ ਬਾਅਦ ਸਾਡੇ ਪਾਪ ਲੈ ਜਾ ਕਰਨਗੇ। ਮਹਾਰਾਜ ਤਾਂ ਜਾਂਦੇ ਸੀ ਚਰਨ ਪਾਉਣ, ਦੂਜੇ ਪਾਤਸ਼ਾਹ ਵੀ ਐਂ ਤਾਰਨ ਜਾਂਦੇ ਸੀ। ਲੋਕੀ ਕਮਲੇ ਕਹੀ ਜਾਂਦੇ ਨੇ ਕਿ ਮਹਾਰਾਜ ਗੰਗਾ ਨਹਾਉਣ ਜਾਂਦੇ ਸੀ। ਇਸ ਕਰਕੇ ਇਹਨਾਂ ਨੂੰ ਗਿਆਨ ਹੀ ਨਹੀਂ ਕਿਸੇ ਗੱਲ ਦਾ, ਉਹ ਸਮਝਦੇ ਨੇ ਵੀ ਗੁਰੂ ਸਾਹਿਬ ਨੂੰ ਦਸਤਾਰ ਮਿਲੀ ਜਦ ਗੁਰਤਾ ਗੱਦੀ ਦੀ, ਉਦੋਂ ਗਿਆਨ ਹੋਇਆ। ਨਹੀਂ, ਸਤਿਗੁਰੂ ਦਸੇ ਸਰੂਪ ਅਕਾਲ ਪੁਰਖ ਦਾ ਸਰੂਪ ਨੇ, ਮਹਾਰਾਜ ਨੂੰ ਤਾਂ ਅਵਤਾਰ ਤੋਂ ਹੀ ਗਿਆਨ ਹੈ। ਇਸ ਕਰਕੇ ਇਉਂ ਨਹੀਂ ਮਨ ਚ ਲਿਆਉਣਾ ਕਿ ਸੱਚੇ ਪਾਤਸ਼ਾਹ ਨੇ ਆਹ ਕੀਤਾ, ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ। ਕਈ ਕਹਿੰਦੇ ਪਹਿਲਾਂ ਗਿਆਨ ਨਹੀਂ ਸੀ ਮਹਾਰਾਜ ਨੂੰ, ਇਹ ਅਣਜਾਣਪੁਣਾ, ਇਹਦਾ ਵੀ ਦੋਸ਼ ਲੱਗਦਾ। ਸੱਚੇ ਪਾਤਸ਼ਾਹ ਤਾਂ ਨਿਰੰਕਾਰ ਨੇ ਜਦੋਂ ਅਵਤਾਰ ਧਾਰੇ, ਨਿਰੰਕਾਰ ਕਿਤੇ ਅਗਿਆਨੀ ਹੋ ਜਾਂਦਾ ਅਵਤਾਰ ਧਾਰ ਕੇ, ਨਿਰੰਕਾਰ ਦਾ ਅਵਤਾਰ ਹੈ, ਦਸੇ ਸਰੂਪ ਨੇ। ਇਸ ਕਰਕੇ ਉਹ ਦੁਨਿਆਵੀ ਸਾਰੇ ਕੌਤਕ ਜ਼ਰੂਰ ਕਰਦੇ ਆ, ਦੁਨਿਆਵੀ ਕੌਤਕ ਕਰਕੇ ਸੰਸਾਰ ਨੂੰ ਸੱਚੇ ਪਾਤਸ਼ਾਹ ਭੁਲੇਖੇ ਚ ਜ਼ਰੂਰ ਪਾ ਦਿੰਦੇ ਆ। ਇਉਂ ਦੁਨੀਆਂ ਵਿੱਚ ਜਿਹੜੇ ਚੰਗੇ ਬੰਦੇ ਉਹ ਸਮਝ ਜਾਂਦੇ ਨੇ, ਅਣਜਾਣ ਬੰਦਿਆਂ ਨੂੰ ਨਹੀਂ ਸਮਝ ਲੱਗਣ ਦਿੰਦੇ ਕਿ ਅਸੀਂ ਕੌਣ ਆ। ਇਸ ਕਰਕੇ ਆਓ ਪਿਆਰ ਨਾਲ ਵਾਹਿਗੁਰੂ ਦਾ ਹੀ ਨਾਮ ਜਪੀਏ, ਸੱਚੇ ਪਾਤਸ਼ਾਹ ਕਿਰਪਾ ਕਰਨ। ਵਾਹਿਗੁਰੂ ਵਾਹਿਗੁਰੂ
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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
ਧੰਨ ਰੰਕਾਰ ਧੰਨ ਰੰਕਾਰ ਧੰਨ ਰੰਕਾਰ
ਨਿਰੰਕਾਰ ਧੰਨ ਨਿਰੰਕਾਰ
ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ
ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ
ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ
ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ
ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ
ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ